ਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸਵਾਮੀ ਤੂੰ ਮੇਰੋ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖੱਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਕੂਲੀਐ ਲੋਕ ਕਰਤ ਵਿਖਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਸਤਿਗੁਰ ਹਮ ਮਹਿਲੇ ਉਜਲ ਕਰ उज्जल करते हम निर्गुण तू दाता हम मूर्ख तुम चतुर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकर देसा तुम सब साजे साजन वाजे जियो पिंड दे प्राणा निर्गुण यारे गुण नहीं कोई तुम दान दो मेहरबाना तुम करो भला हम भला जाने तुम सदा सदा दयाला तुम सुखदाई पुरख विधाते तुम रखो अपने बाला तुम निदान अटल सुल्तान जीव जंत सब जाचे कहो नानक हम है हवाला राख संतन के पछे
चंदू की लड़की ने पा गई जाग पे ਇਸ ਤਰ੍ਹਾਂ ਰਿਸ਼ਤੇ ਦਾ ਸਾਰਾ ਕੁਛ ਪੱਕਾ ਹੋਣ ਤੋਂ ਪੰਡਤਾਂ ਨੇ ਕਿਹਾ ਵੀ ਅਸੀਂ ਜਿਹੜੀ ਵਸਤੂ ਚਾਹੀਦੀ ਆ ਦਿੱਲੀਆਂ ਜਾ ਕੇ ਯਾਨੀ ਸਿੰਧੂ ਦੀਵਾਨ ਨੂੰ ਵੀ ਦੱਸ ਦਈਏ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਤੇ ਜਾਣ ਸ਼ੀਨ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦਾ ਸਾਹਿਬਜ਼ਾਦਾ ਹਰਗੋਬਿੰਦ ਉਹਨਾਂ ਦੇ ਨਾਲ ਸਗਾਈ ਕਰਨੀ ਪੱਕੀ ਕਰਿਆ। ਅੱਜ ਕੱਲ੍ਹ ਠਾਕਾ ਕਹਿੰਦੇ ਨੇ ਠਾਕਾ ਕਰਤਾ ਜੀ ਖੈਰ ਇਸ ਤਰ੍ਹਾਂ ਜਾ ਕੇ ਦੱਸਿਆ ਉਹ ਹੰਕਾਰੀ ਸੀ ਗੁਰੂ ਉਹਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ ਸੀ ਵੀ ਗੁਰੂ ਘਰ ਦੇ ਵਿੱਚ ਕਿਤਨੀ ਤਾਕਤ ਹੈ। ਇਹ ਵੀ ਸ਼ਰਧਾ ਨਾਲ ਹੀ ਪਤਾ ਲੱਗਦਾ ਗੁਰਮੁਖੋ ਬਾਣੀ ਚ ਤਾਕਤ ਤਾਂ ਬਹੁਤ ਹੈ ਪਰ ਜਿੰਨਾ ਚਿਰ ਗੁਰਬਾਣੀ ਤੇ ਗੁਰੂ ਭਾਵਨਾ ਨਹੀਂ ਨਾ ਆਉਂਦੀ ਜੋ ਗੁਰਬਾਣੀ ਦੀ ਸ਼ਕਤੀ ਹੈ ਨਾ ਜੋ ਗੁਰਬਾਣੀ ਦੇ ਗੁਣ ਨੇ ਉਸ ਪ੍ਰੇਮੀ ਦੇ ਵਿੱਚ ਘਟਣਗੇ ਨਹੀਂ। ਜਿਹਨਾਂ ਜਿਹਨਾਂ ਗੁਰਸਿੱਖਾਂ ਦੇ ਵਿੱਚ ਘਟੇ ਤਾਂ ਉਹਨਾਂ ਨੇ ਗੁਰੂ ਭਾਵਨਾ ਬਾਣੀ ਤੇ ਰੱਖੀ ਤਦ ਜਾ ਕੇ ਉਹਨਾਂ ਨੂੰ ਇਹ ਵਾਸਤਾ ਪ੍ਰਾਪਤ ਹੋਈ ਜਾਂ ਗੁਰੂ ਸਾਹਿਬਾਨਾਂ ਦੇ ਵੇਲੇ ਵੀ ਜਿਹੜੇ ਗੁਰਸਿੱਖਾਂ ਨੇ ਗੁਰੂਆਂ ਦੇ ਉੱਤੇ ਗੁਰੂ ਭਾਵਨਾ ਰੱਖੀ ਉਹਨਾਂ ਨੂੰ ਫਿਰ ਇਹ ਗੁਰਬਾਣੀ ਜਾਣੀ ਗੁਰੂ ਦਾ ਜੋ ਹੁਕਮ ਆ ਉਸਦੀ ਜੋ ਸ਼ਕਤੀ ਹੈ ਤਾਂ ਫਿਰ ਉਹ ਸਿੱਖਾਂ ਤੇ ਲਾਗੂ ਹੋਈ ਗੁਰੂ ਆਓ ਇਹ ਹਰ ਇੱਕ ਨੂੰ ਨਹੀਂ ਵਸਤੂ ਪ੍ਰਾਪਤ ਹੁੰਦੀ ਹੁੰਦੀ ਜਿੰਨਾ ਚਿਰ ਸਿੱਖ ਦੀ ਗੁਰੂ ਭਾਵਨਾ ਨਹੀਂ ਹੁੰਦੀ ਗੁਰੂ ਤੇ ਗੁਰੂ ਕਹਿ ਦੇਣਾ ਇਹ ਤਾਂ ਪੁੰਨ ਰੂਪ ਹੈ ਪਰ ਜਿਹੜੀ ਅਵਸਥਾ ਪ੍ਰਾਪਤ ਹੋਣੀ ਨਾ ਗੁਰੂ ਕੋਲੋਂ ਉਹ ਨਹੀਂ ਹੋਵੇਗੀ ਜਿੰਨਾ ਚਿਰ ਸਿੱਖ ਦੇ ਵਿੱਚ ਗੁਰੂ ਭਾਵਨਾ ਨਹੀਂ ਆਉਂਦੀ ਹੈ। ਔਰ ਇਸੇ ਤਰ੍ਹਾਂ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਾਹਿਬਜ਼ਾਦ ਯਾਨੀ ਉਹ ਸਾਰਾ ਜਗ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਉਹ ਹੰਕਾਰੀ ਗੁਰਮੁਖ ਉਹ ਕਹਿਣ ਲੱਗਿਆ ਉਹ ਪੰਡਿਤ ਤੁਸੀਂ ਤਾਂ ਬਹੁਤ ਮਾੜਾ ਕੰਮ ਕੀਤਾ ਕਿਉਂ ਜੀ ਸਾਤੋਂ ਮਾੜਾ ਕੀ ਹੋ ਗਿਆ ਇਹੋ ਜਿਹਾ ਤਾਂ ਕੋਈ ਅਸੀਂ ਸਥਾਨ ਹੀ ਨਹੀਂ ਦੇਖਿਆ ਇਹੋ ਜਿਹਾ ਤਾਂ ਕੋਈ ਅਸੀਂ ਲੜਕਾ ਹੀ ਨਹੀਂ ਦੁਨੀਆਂ ਉੱਤੇ ਦੇਖਿਆ। ਹੁਣ ਉਸ ਨੂੰ ਮਾਇਆ ਦਾ ਅਹੰਕਾਰ ਸੀ ਗੁਰਮੁਖ ਛੇ ਕਿਸਮ ਦਾ ਮਧ ਮੰਨਿਆ ਹੰਕਾਰ ਨੂੰ ਮਧ ਕਿਹਾ ਜਾਂਦਾ ਕਈ ਇੱਕ ਚੀਜ਼ ਦੇ ਕਈ ਨਾਂ ਪੈਂਦੇ ਹਨ ਦੱਸਦੇ ਨੇ ਵੀ ਰਾਜ ਮਧ ਹਕੂਮਤ ਮਦ ਜਵਾਨੀ ਮਦ ਰੂਪ ਮਦ ਤਨ ਮਦ ਵਿਦਿਆ ਮਦ ਚਾਹੇ ਤਪੱਸਿਆ ਦਾ ਵੀ ਕਿਸੇ ਨੂੰ ਹੰਕਾਰ ਹੋ ਜਾਵੇ ਕਹਿੰਦੇ ਉਹ ਵੀ ਗੁਰੂ ਨੂੰ ਨਹੀਂ ਪਾਉਂਦਾ। ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਸੀ ਨਾ 12 ਦੇ ਵਿੱਚ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਇਹ ਹਾਰਨਾ ਪਿਆ ਨਾ ਸਿੱਖ ਯਾਨੀ ਗੁਰੂ ਨੂੰ ਤਾਂ ਜਿਹੜਾ ਸੁਖ ਸੁਭ ਪੁਰਨਾ ਉਹ ਨਹੀਂ ਪਾਉਂਦਾ ਯਾਦ ਇਹ ਉਤਲਿਆਂ ਮੰਡਲਾਂ ਦੇ ਵਿੱਚ ਸਿੱਖ ਚਲਿਆ ਜਾਂਦਾ ਜੇ ਇਸ ਨੂੰ ਸੂਖ ਹੰਕਾਰ ਹੋ ਜਾਵੇ ਆਹ ਦੁਨੀਆਂ ਨੂੰ ਤਾਂ ਸਥੂਲ ਪਦਾਰਥਾਂ ਦਾ ਹੰਕਾਰ ਹੁੰਦਾ ਨਾ ਜਿਹੜੇ ਬੰਦਗੀ ਕਰਦੇ ਨੇ ਨਾ ਗੁਰਸਿੱਖ ਮਹਾਂਪੁਰਸ਼ ਜਾਂ ਉਹਨਾਂ ਦੀ ਸੁਰਤ ਫਿਰ ਚੜ੍ਹਦੀ ਹੈ ਸੂਖ ਮੰਡਲਾਂ ਨੂੰ ਜੇ ਕਿਤੇ ਉਹਨਾਂ ਨੂੰ ਉੱਥੇ ਹੰਕਾਰ ਹੋ ਜਾਵੇ ਸੂਖ ਮੰਨਦਾ ਕਹਿੰਦੇ ਪਰਮੇਸ਼ਰ ਨੂੰ ਉਹ ਨਹੀਂ ਪਾਉਂਦਾ ਪਰਮੇਸ਼ਰ ਨੂੰ ਤਾਂ ਉਹ ਸਿੱਖ ਪਾਉਂਦਾ ਜਿਹੜਾ ਨਿਰਹੰਕਾਰ ਹੋ ਜਾਵੇ। ਨਿਰਹੰਕਾਰ ਵਸਤਾ ਕਿੱਥੇ ਹੈ ਇਹ ਪਰਮੇਸ਼ਰ ਦੇ ਵਿੱਚ ਜਦ ਭੇਦ ਹੋਵੇਗਾ ਉੱਥੇ ਨਿਰਹੰਕਾਰ ਨਹੀਂ ਆਉਂਦਾ। ਔਰ ਇਸ ਤਰ੍ਹਾਂ ਬਹੁਤ ਸਿੱਖਾਂ ਨੂੰ ਇਸ ਤਰ੍ਹਾਂ ਮਹਾਰਾਜ ਜੀ ਆ ਔਰ ਯਾਨੀ ਉਸਨੂੰ ਮਾਇਆ ਦਾ ਤੇ ਹਕੂਮਤ ਦਾ ਆਪਣੀ ਦਾ ਹੰਕਾਰ ਸੀ ਕਹਿਣ ਲੱਗਿਆ ਭਰੇ ਲੋਕੋ ਤੁਸੀਂ ਉਹਨਾਂ ਦੇ ਆਖਿਆ ਵੀ ਮੈਂ ਜਹਾਂਗੀਰ ਦਾ ਦੀਵਾਨ ਯਾਨੀ ਵਜ਼ੀਰ ਹਾਂ ਇਤਨੀ ਮੇਰੀ ਬੁਕਤ ਹੈ ਸਾਰਾ ਰਾਜ ਮੇਰੇ ਅਧੀਨ ਹੈ ਤੁਸੀਂ ਇੱਕ ਫਕੀਰਾਂ ਦੇ ਮੁੰਡੇ ਨਾਲ ਮੇਰੀ ਕੁੜੀ ਦਾ ਰਿਸ਼ਤਾ ਕਰਨਾ ਮੰਨਿਆ ਤੁਸੀਂ ਤਾਂ ਚਵਾਰੇ ਦੀ ਟੰਗੋਰੀ ਨੂੰ ਲਾ ਦਿੱਤੀ। ਪਤਾ ਨੀ ਜਦੋਂ ਜਿਹੜਾ ਮਾਇਆਵਾਦੀ ਲੋਕ ਨੇ ਨਾ, ਇਹਨਾਂ ਨੂੰ ਪਰਮਾਰਥ ਦਾ ਕੀ ਪਤਾ ਵੀ ਪਰਮਾਰਥ ਕੀ ਕੀ ਹੁੰਦੀ ਹੈ। ਪਰ ਕਹਿੰਦੇ ਜਿਹੜਾ ਹੰਕਾਰ ਹੈ, ਜਾਂ ਹੋਂ ਹੈ, ਜਾਂ ਮੈਂ ਹੈ, ਜਾਂ ਹੰਗਤ ਹੈ, ਜਾਂ ਮੰਮਤ ਹੈ, ਕਹਿੰਦੇ ਇਹ ਪਰਮੇਸ਼ਰ ਨੂੰ ਨਹੀਂ ਪਾਉਂਦੀ। ਚਾਹੇ ਸਿੱਖ ਚ ਹੈ, ਚਾਹੇ ਆਮ ਗ੍ਰਿਸ਼ਤੀਆਂ ਦੇ ਵਿੱਚ ਹੈ, ਇਹ ਨੀ ਪਾਉਂਦੀ। ਗੁਰੂ ਖੋ ਪੜੋ ਰਹੇ
ਵੇਦ ਮਾਰ ਕੇ ਸੁਣਾਵੇ
ਹਾਲੀ ਪੰਡਤੋ ਤੁਸੀਂ ਚੰਗਾ ਨਹੀਂ ਕੀਤਾ। ਤੁਸੀਂ ਤਾਂ ਚਵਾਰੇ ਦੀ ਟਮੋਰੀ ਨੂੰ ਲਾਤੀ। ਠਹਿਰੇ ਅਸੂਲ ਹੁੰਦਾ ਆਪੋ ਆਪਣੇ ਸਮਿਆਂ ਦਾ। ਉਸ ਟਾਈਮ ਦੇ ਵਿੱਚ ਇਹੋ ਜਿਹੇ ਸਮੇਂ ਸਨ ਜੋ ਪੰਡਿਤ ਕਰ ਦਿੰਦੇ ਸਨ ਫਿਰ ਉਹ ਮੁੜਦਾ ਨਹੀਂ ਸੀ। ਉਹ ਚੰਦੂ ਦੀਵਾਨ ਕਹਿਣਗਾ ਚੰਗਾ ਵੀ ਤੁਸੀਂ ਕਰਤਾ, ਹੁਣ ਜਾਓ ਤਿਲਕ ਦਿਆਓ ਰਸਮ ਅਦਾ ਕਰਿਆ। ਸਿੱਖਾਂ ਨੂੰ ਵੀ ਪਤਾ ਲੱਗ ਗਿਆ। ਸਿੱਖਾਂ ਨੇ ਇੱਕ ਸਿੱਖ ਕੋ ਪੱਤਰ ਦੇ ਕੇ ਕਰਿਆ, ਯਾਨੀ ਮਹਾਰਾਜ ਜੀ ਨੇ ਪੱਤਰਿਕਾ ਪੜ੍ਹਨ ਤੋਂ ਉਹਨਾਂ ਪੰਡਤਾਂ ਨੂੰ ਜਵਾਬ ਦੇ ਦਿੱਤਾ। ਤਿਆਰੀ ਦੀ ਸਾਰੀ ਤਿਲਕ ਹੀ ਦੇਣਾ ਸੀ। ਬਥੇਰੀਆਂ ਮਿੰਨਤਾਂ ਕਰੀਆਂ ਪੰਡਤਾਂ ਨੇ, ਕਹਿੰਦੇ ਭਾਈ ਯੋਗ ਸਿੱਖਾਂ ਨੇ ਕਹਿਤਾ ਉਹੀ ਹੋਵੇਗਾ, ਹੁਣ ਇਹ ਮੁੜੇਗਾ ਨਹੀਂ, ਹੁਣ ਇਹਦੀ ਅਦਲੀ ਬਦਲੀ ਨਹੀਂ ਹੋਣੀ ਹੈ। ਜੋ ਅਸੀਂ ਕਹਿਤਾ ਨਾ ਵੀ ਹੁਣ ਉਸਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਹੁਣ ਅਸੀਂ ਲੈਣਾ ਹੀ ਨਹੀਂ ਹੈ। ਬਸ ਕਿਤਨੇ ਪਾਪੜ ਵੇਲ ਲੋ ਨਹੀਂ ਲੈਣਾ। ਖੈਰ ਉਹ ਜਾ ਕੇ ਅਰਦਾਸ ਹੋ ਕੇ ਜਾ ਕੇ ਚੰਦੂ ਨੂੰ ਕਹਿਤਾ। ਉਹ ਹੰਕਾਰੀ ਸੀ ਨਾ, ਦੀਵਾਨ ਸੀ, ਵਜ਼ੀਰ ਸੀ, ਅੱਜ ਕੱਲ੍ਹ ਵੀ ਮਾੜਾ ਜਿਹਾ ਟੁੱਟਿਆ ਜਿਹਾ ਥਾਣੇਦਾਰ ਬਣ ਜਾਵੇ ਉਹਨੇ ਪਿੰਡ ਨੂੰ ਟਿਕਣ ਦਿੰਦਾ। ਉਹਦਾ ਵਜ਼ੀਰ ਸੀ ਗੁਰਮੁਖ। ਇੱਕ ਹਵੇਲੀ ਦੇ ਵਿੱਚ ਬੰਦ ਕਰ ਦਿੱਤਾ ਪੰਜ ਸਿੱਖ ਸਨ ਨਾਲ ਵਿਧੀ ਚੰਦ ਦੇ ਸਮੇਤ। ਉਹ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤੇ ਵਿਚਾਰੇ। ਖੈਰ ਮਹਾਰਾਜ ਜੀ ਨੂੰ ਉਹ ਤਸੀਹੇ ਦੇਣੇ ਸ਼ੁਰੂ ਕਰੇ ਉਸਨੇ, ਕਾਹਦੇ ਵਾਸਤੇ? ਬਈ ਮੇਰੀ ਲੜਕੀ ਦਾ ਰਿਸ਼ਤਾ ਮੰਨ ਗਿਆ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿ ਗਏ ਚੰਦੂ ਕੀ ਕਰਦਾ ਤੂੰ ਅਗਿਆਨੇ ਵਾਲੀਆਂ ਗੱਲਾਂ? ਕਹਿੰਦੇ ਜਦ ਤੈਨੂੰ ਕੇਰਾਂ ਕਹਿਤਾ, ਸਿੱਖ ਦਾ ਤਾਂ ਬਚਨ ਕੇਰਾਂ ਹੀ ਹੁੰਦਾ, ਦੁਬਾਰੇ ਨਹੀਂ ਉਹ ਕਰਦਾ। ਪਤਾ ਗੁਰੂ ਸੀ ਗੁਰੂ। ਕਹਿੰਦੇ ਅਸੀਂ ਜਿਹੜੀ ਤੈਨੂੰ ਗੱਲ ਕਹਿਤੀ ਇਹਦੇ ਵਿੱਚ ਫਰਕ ਨਹੀਂ ਪਵੇਗਾ, ਤੂੰ ਆਪਣੀ ਹਕੂਮਤ ਦੇ ਜ਼ੋਰ ਕਰਕੇ ਕਹਿਣਾ। ਸਾਡੇ ਸਰੀਰ ਤਾਂ ਹੀ ਹੋਏ ਆ, ਗਾਹਾਂ ਤਾਂ ਨਹੀਂ ਤੂੰ ਕੁਛ ਕਰ ਸਕਦਾ। ਕਹਿੰਦੇ ਅਸੀਂ ਰਿਸ਼ਤਾ ਵੀ ਤੇਰਾ ਕਦੇ ਵੀ ਮੰਨ। ਖੈਰ ਉਸ ਤੇ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਹਾਇਆ ਗਿਆ। ਫਿਰ ਉਸ ਤੋਂ ਬਾਅਦ ਜਦ ਨਾ ਮੰਨੇ ਫਿਰ ਸਿਰ ਦੇ ਵਿੱਚ ਤੱਤਾ ਰੇਤਾ ਪਾਉਣਾ ਸ਼ੁਰੂ ਕਰਿਆ। ਉਸ ਤੋਂ ਬਾਅਦ ਤੀਸਰੇ ਦਿਨ ਫਿਰ ਕਹਿਣ ਲੱਗਿਆ ਸਵੇਰ ਨੂੰ ਤੁਹਾਡੇ ਤੁਹਾਨੂੰ ਗਊ ਦੇ ਕੱਚੇ ਚਮੜੇ ਦੇ ਵਿੱਚ ਲਪੇਟ ਕੇ ਸਿਉਂਕ ਧੁੱਪੇ ਸਿੱਟਿਆ ਜਾਵੇ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸੋਚਿਆ ਵੀ ਇਹ ਧਰਮ ਦੇ ਵਿਰੁੱਧ ਹੈ ਗੱਲ। ਖੈਰ ਮਹਾਰਾਜ ਕਹਿਣ ਲੱਗੇ ਚੰਦੂ ਸਾਡਾ ਦਿਲ ਕਰਦਾ ਵੀ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਉਹਨੇ ਕਿਹਾ ਵੀ ਹੁਣ ਮੰਨਣਗੇ, ਮੰਨਣਾ ਕਿੱਥੇ ਆ ਤੁਹਾਨੂੰ? ਸਿੱਖ ਦੀ ਤਾਂ ਇੱਕੋ ਹੀ ਗੱਲ ਆ, ਜੇ ਸਿੱਖ ਦੀਆਂ ਦੋ ਗੱਲਾਂ ਆ ਗਈਆਂ ਤਾਂ ਉਹ ਸਿੱਖ ਨਹੀਂ ਹੈ ਫਿਰ ਨਾ। ਜਿਹੜੀ ਗੱਲ ਕਹਿਤੀ ਸਿੱਖ ਨੇ ਉੱਥੋਂ ਮੁੜੇਗਾ ਨਹੀਂ ਫਿਰ। ਦੇਖ ਲਓ ਜਿਹਨੇ ਅਰਦਾਸ ਕਰਤੀ ਨਾ ਕੇਰਾਂ, ਫਿਰ ਉਹ ਪਿੱਛੇ ਨਹੀਂ ਮੁੜੇ ਗੁਰਮੁਖ, ਸਰੀਰ ਤਾਂ ਤੁੰਬਾ ਤੁੰਬਾ ਹੋ ਗਏ। ਔਰ ਇਸ ਤਰ੍ਹਾਂ ਮਹਾਰਾਜ ਜੀ ਫਿਰ ਸਿੱਖਾਂ ਦੇ ਸਮੇਤ ਛਾਲੇ ਪਏ ਨੇ ਸਰੀਰ ਦੇ ਉੱਤੇ। ਹੌਲੀ ਹੌਲੀ ਮੋਢਿਆਂ ਤੇ ਹੱਥ ਧਰਕੇ ਰਾਵੀ ਦੇ ਕਿਨਾਰੇ ਚਲੇ ਗਏ। ਉੱਥੇ ਜਾ ਕੇ ਸਾਰਾ ਸਮਝਾ ਦਿੱਤਾ ਵੀ ਅਸੀਂ ਤਾਂ ਆਪਣੇ ਸਰੀਰ ਨੂੰ ਅਲੋਪ ਕਰ ਲੈਣਾ, ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਜਿਹੜਾ ਸਾਡਾ ਸਾਹਿਬਜ਼ਾਦਾ ਉਸ ਨੂੰ ਜਾ ਕੇ ਜੋ ਰਸਮ ਹੈ ਸਾਰੀ ਉਹ ਕਰ ਲਈ। ਖੈਰ ਬੇਜੇ ਕਰਾਰੇ ਮਹਾਰਾਜ ਜੀ ਨੇ ਸਰੀਰ ਛੱਡਿਆ। ਸਰੀਰ ਛੱਡਣ ਤੋਂ ਬਾਅਦ ਕਹਿੰਦੇ ਸਾਡਾ ਜਲ ਪ੍ਰਵਾਹ ਬੇਈ ਨਦੀ ਦੇ ਵਿੱਚ ਹੀ ਕਰ ਦੇਣਾ, ਸਿੱਖਾਂ ਨੇ ਹੁਕਮ ਮੰਨਿਆ ਗੁਰੂ। ਕਰ ਇਸ ਤਰ੍ਹਾਂ ਸ਼ਹੀਦੀ ਹੋਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ। ਸਿੱਖ ਸੀ ਜਿਹੜੇ ਖਾਲੀ ਮੁੜਿਆ ਹੈ ਸ੍ਰੀ ਅੰਬਰਸਰ ਸਾਹਿਬ ਨੂੰ ਆ ਗਏ। ਹੁਣ ਸਿੱਖ ਨੇ ਜਿਹੜੇ ਪੁੱਛਦੇ ਨੇ ਵੀ ਗੁਰੂ ਮਹਾਰਾਜ ਜੀ ਕਿੱਥੇ ਨੇ, ਕਿਸੇ ਵੀ ਜੁਰਤ ਨੇ ਵੀ ਬੋਲ ਕੇ ਦੱਸ ਦੀਏ, ਇਤਨਾ ਬਰਾਦਗੁਰ ਨੇ। ਖੈਰ ਬਿਧੀ ਚੰਦ ਜੀ ਦਾ ਦਿਲ ਬਹੁਤ ਕੈੜਾ ਸੀ, ਸੂਰਮਾ ਮੰਨਿਆ ਬਿਧੀ ਚੰਦ ਨੇ। ਉਸ ਨੇ ਕਿਹਾ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਤਾਂ ਸ਼ਹੀਦ ਹੋ ਗਏ। ਇਸ ਤਰ੍ਹਾਂ ਫਿਰ ਸਾਧ ਸੰਗਤ ਜੋ ਰਸਮ ਹੁੰਦੀ ਹੈ ਗੁਰੂ ਘਰ ਦੀ, ਯਾਨੀ ਜਦ ਤਿਲਕ ਦਿੰਦੇ ਨੇ, ਸਾਰਾ ਜੋ ਛੇਲੀ ਟੋਪੀ ਨਾਲੀਰ ਪੰਜ ਪੈਸੇ ਇਸ ਤਰ੍ਹਾਂ ਦਾ ਸਿਸਟਮ ਸੀ, ਤੇ ਬਾਬਾ ਬੁੱਢਾ ਜੀ ਦਿੰਦੇ ਨੇ। ਦਿਨ ਆ ਗਿਆ, ਦਿਨ ਆਉਣ ਤੋਂ ਸਾਰੀ ਸਮੱਗਰੀ ਲਿਆਂਦੀ ਗਈ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਛੇਵੇਂ ਪਾਤਸ਼ਾਹ, ਬਾਬਾ ਜੀ ਨਮਸਕਾਰ ਕਰ ਦਿੱਤੀ ਜੋ ਵਸਤੂ ਸੀ ਸਾਰੀ, ਕਹਿੰਦੇ ਹੁਣ ਇਸ ਨੂੰ ਤਾਂ ਤੋਸ਼ੇ ਖਾਨੇ ਦੇ ਵਿੱਚ ਰੱਖ ਦਿਓ। ਬਾਬਾ ਜੀ ਨੂੰ ਦੋ ਤਲਵਾਰਾਂ ਲੈ ਕੇ ਆ, ਦੋ ਤਲਵਾਰਾਂ ਲਿਆਓ, ਕਹਿੰਦੇ ਮੀਰੀ ਪੀਰੀ ਦੀਆਂ ਤਲਵਾਰਾਂ ਲਿਆਂਦੀਆਂ ਗੁਰਮੁਖ। ਸਾਰੀ ਸੰਗਤ ਹੈਰਾਨ ਹੈ ਤੇ ਕਹਿਣ ਲੱਗੇ ਹੁਣ ਤਖ਼ਤ ਲਾ ਕੇ ਬੈਠਾਂ। ਤਖ਼ਤ ਰਚਿਆ ਗਿਆ, ਹੁਣ ਵੀ ਹੈ ਕੇਸਗੜ੍ਹ ਸਾਹਿਬ ਉੱਤੇ ਜਾਂਦੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਹੈ, ਛੇਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠ ਗਏ ਗੁਰੂ। ਜਾਣੀ ਜਿਹੜੀ ਰਸਮ ਸੀ ਨਾ ਉਹ ਪਹਿਲੀ ਉਹ ਨਹੀਂ ਕਰੀ ਹੈ, ਹੁਣ ਨਵੀਂ ਰਸਮ ਕਰੀ ਹੈ। ਤਾਂ ਹੀ ਦੱਸਿਆ ਨਾ, ਪੰਜ ਪਿਆਲੇ ਪੀਰ ਪੰਜ, ਸਤਿਗੁਰ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਦਲ ਪੰਜਨ ਗੁਰ ਸੂਰਮਾ ਯੋਧਾ ਬਹੁ ਪਰ ਪੁਕਾਰੀ। ਇਸ ਤਰ੍ਹਾਂ ਫਿਰ ਮਹਾਰਾਜ ਜੀ ਨੇ ਦੱਸਿਆ ਵੀ ਹੁਣ ਅਸੀਂ ਜਿਹੜਾ ਚੰਦੂ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਅਸੀਂ ਜਿਤਨਾ ਚਿਰ ਉਸਦਾ ਬਦਲਾ ਜਾਣੀ ਉਸਨੂੰ ਘਰੀਸ ਕੇ ਮਾਰ ਨਹੀਂ ਦਿੰਦੇ ਨਾ, ਉਤਨਾ ਚਿਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਇਹਨੂੰ ਦੱਸਿਆ ਫਿਰ ਮਹਾਰਾਜ ਜੀ ਨੇ ਮੰਗਾ ਦਾ ਬਦਲੀ ਕਰਤੀ। Thank you. ਰੱਖਿਆ ਮਹਾਰਾਜ ਜੀ ਨੇ ਸਾਰਿਆਂ ਮਤਾਂ ਦੀ ਉੱਥੇ ਦੁਨੀਆਂ ਬੈਠੀ ਸੀ ਉਸ ਟਾਈਮ ਦੇ ਵਿੱਚ ਹਰੀ ਸਭਾ ਦੇ ਵਿੱਚ ਇਹ ਐਲਾਨ ਕਰ ਦਿੱਤਾ ਬਈ ਜਿਤਨਾ ਚਿਰ ਚੰਦੂ ਨੂੰ ਨਹੀਂ ਮਾਰ ਦਿੰਦੇ ਤਾਂ ਅਸੀਂ ਟੇਕੇ ਨਹੀਂ ਬੈਠਾਂ ਜਾਂ ਇਸ ਤਰ੍ਹਾਂ ਸੁਣਾ ਦਿੱਤਾ ਤਾਂ ਫਿਰ ਜਿਹੜੇ ਮਸੰਦ ਸਨ ਮਸੰਦ ਉਹਨਾਂ ਨੂੰ ਫਿਕਰ ਪੈ ਗਿਆ ਵੀ ਅੱਗੇ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਹੁਣ ਸ਼ਹੀਦੀ ਹੋ ਕੇ ਹਟੀ ਹੈ ਇਹਨਾਂ ਦੀ ਉਮਰ ਵੀ ਕਸੂਰ ਵਾਸਤੇ ਹੀ ਆ ਜੇ ਇਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਚੰਦੂ ਨੂੰ ਮਾਰਨਾ ਡਰ ਗਏ ਪਰ ਸਾਧ ਸੰਗਤ ਗੁਰੂ ਨਹੀਂ ਡਰਦਾ ਹੁੰਦਾ ਇੱਕ ਮਰਜ਼ੀ ਵਾਲਾ ਸਿੱਖ ਨਹੀਂ ਡਰਦਾ ਕਿਸੇ ਕੋਲ ਜਿਹੜੇ ਦੇਹਿਆਸੀ ਨੇ ਜਿਹੜੇ ਮਾਇਆਵਾਦੀ ਨੇ ਉਹ ਡਰਨਗੇ ਮਾਰੇ ਜਿਹੜਾ ਮਰੀਦੇ ਖਤਾਈ ਗਿਆ ਉਹ ਨਹੀਂ ਡਰੇ ਇੱਕ ਮਰਜ਼ੀ ਵਾਲਾ ਸਿੱਖ ਹੁੰਦਾ ਤੇ ਇਸ ਗੱਲ ਕਹਿਣ ਤੋਂ ਪਾਈ ਬੀਰੀ ਚੰਦ ਉਹਨਾਂ ਨੂੰ ਤਾਂ ਲਾਲੀਆਂ ਚੜ੍ਹ ਗਈ ਹੁਣ ਮਸੰਦਾਂ ਨੂੰ ਮੌਤ ਪੈ ਗਈ ਹੈ ਦਰਬਾਰ ਤੋਂ ਬਾਅਦ ਮਸੰਦ ਮਾਤਾ ਗੰਗਾ ਜੀ ਕੋ ਗਏ ਕਹਿਣ ਕੇ ਮਾਤਾ ਜੀ ਕੰਮ ਤਾਂ ਖਰਾਬ ਹੋ ਗਿਆ ਕਿਉਂ ਪਾਈ ਕੀ ਗੱਲ ਹੋ ਗਈ ਕਹਿਣ ਕੇ ਸਾਹਿਬਜ਼ਾਦੇ ਨੇ ਤਾਂ ਭਰੀ ਸਭਾ ਦੇ ਵਿੱਚ ਇਹ ਐਲਾਨ ਕਰ ਦਿੱਤਾ ਵੀ ਚੰਦੂ ਨੂੰ ਮਾਰੇ ਬਿਨਾਂ ਅਸੀਂ ਚੈਨ ਨਾਲ ਨਹੀਂ ਬੈਠਾਂ ਤੇ ਹੁਣ ਅਜੇ ਸ਼ਹੀਦੀ ਹੋ ਕੇ ਹਟੀ ਹੈ ਹੁਣ ਆਪਣੀ ਮੈਦ ਨੀਲੇ ਬਚ ਜਾਂਗੇ ਨਿਯਮ ਸਾਧ ਸੰਗਤ ਕਹਿਣ ਲੱਗੇ ਕੋਈ ਨੀ ਜਦ ਘਰ ਆਉਣਗੇ ਮੈਂ ਸਮਝਾ ਦਿਆਂਗੇ ਕਹਿ ਸ਼ਾਮ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਗਏ ਬੈਠ ਕੇ ਪ੍ਰਸ਼ਾਦ ਪਾਣੀ ਛਕਿਆ ਮਾਤਾ ਕਹਿਣ ਵੀ ਪੁੱਤਰ ਜੀ ਤੁਸੀਂ ਇਸ ਤਰ੍ਹਾਂ ਦਾ ਸੁਣਿਆ ਵੀ ਪਰਨ ਕਰ ਲਿਆ ਅਜੇ ਤਾਂ ਤੁਹਾਡੇ ਪਿਤਾ ਦੀ ਹੁਣੇ ਹੀ ਸ਼ਹੀਦੀ ਹੋ ਕੇ ਹਟੀ ਹੈ ਆਪਣਾ ਤਾਂ ਕੋਈ ਜੋਰ ਨਹੀਂ ਇਸਲਾਮ ਦਾ ਤਾਂ ਰਾਜ ਹੈ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਾਤਾ ਜੀ ਤੂੰ ਸਾਨੂੰ ਕੀ ਸਮਝਦੀ ਹੈ ਹੁਣ ਭਾਵਨਾ ਦੇ ਵਿੱਚ ਫਰਕ ਹੈ ਸਾਧ ਕਹਿਣਗੇ ਮਾਤਾ ਤੂੰ ਸਾਨੂੰ ਕੀ ਸਮਝਦੀ ਹੈ ਖੈਰ ਯੂੰ ਕਹਿਣ ਲੱਗੇ ਮਾਤਾ ਜੀ ਤੂੰ ਤਾਂ ਕਹੀਏ ਚੰਦੂ ਨੂੰ ਮਾਰਨ ਦਾ ਪਰਨ ਕਰ ਲਿਆ ਜੇ ਅਸੀਂ ਚਾਹੀਏ ਨਾ ਸੁਮੇਰ ਪਰਬਤ ਦੀ ਸੁਆਹ ਬਣਾ ਦਾਂਗੇ ਮਾਤਾ ਜਾਣਗੇ ਕਹਿੰਦੀ ਚੰਗਾ ਪੁੱਤਰ ਦਿਓ ਤੁਹਾਡੀ ਮਰਜ਼ੀ ਹੈ ਕਰੋ ਪਰ ਰਾਜ ਸਲਾਮ ਦਾ ਥੋੜਾ ਕੱਲ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਬਈ ਜਿਹੜਾ ਘੋੜੇ ਤੇ ਸ਼ਸਤਰ ਲੈ ਕੇ ਆਵੇਗਾ ਨਾ ਉਹਦੇ ਤੇ ਸਾਡੀ ਖੁਸ਼ੀ ਹੋਵੇਗੀ ਸਿੱਖ ਤਾਂ ਗੁਰੂ ਦੀ ਖੁਸ਼ੀ ਚਾਹੁੰਦਾ ਉਦੋਂ ਜਿਹੜੇ ਸਿੱਖ ਨੇ ਗੁਰੂ ਨੇ ਕੁਛ ਕਰਿਆ ਉਹਨੇ ਕੁਛ ਵੀ ਨਹੀਂ ਕਰਿਆ ਦੁਨੀਆ ਦੇ ਵਿੱਚ ਦੱਸਿਆ ਬਾਣੀ ਦੇ ਵਿੱਚ ਤਨ ਮਨ ਧਨ ਦੇ ਕੇ ਗੁਰੂ ਨੂੰ ਮਨਾ ਲਈਏ ਪੜੋ ਪ੍ਰੇਮ ਨਾਲ ਉਵੇਂ ਘੋੜੇ ਤੇ
ਗੁਰਾਂ ਨੂੰ ਮਨਾ ਲਈਏ
ਹੈ ਵੀ ਗੁਰੂ ਨੂੰ ਮਨਾਉਣਾ ਬਹੁਤ ਔਖਾ ਕਰਮ। ਜੀ ਨੇ ਕਹਿੰਦੇ ਗੁਰੂ ਖੁਸ਼ ਕਰ ਲਿਆ, ਸਮਝੋ ਸਾਰੀ ਦੁਨੀਆ ਹੀ ਖੁਸ਼ ਕਰ ਲਈ। ਗੁਰੂ ਕਦ ਖੁਸ਼ ਹੋਵੇਗਾ? ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਜੇ ਤੂੰ ਮੇਰਾ ਹੋ ਰਹੇ ਤਾਂ ਫਿਰ ਸਭ ਜਗ ਤੇਰਾ ਹੋਏ। ਜਦ ਇਹ ਗੁਰੂ ਵਾਲਾ ਬਣ ਜਾਏਗਾ ਸਾਰੀ ਦੁਨੀਆ ਇਸਤਰੀ ਬਣ ਜਾਵੇਗੀ, ਊ ਨਹੀਂ ਬਣੇਗੀ ਕਦੇ ਵੀ ਪੜੋ ਪਰੇ।
ਜੇ ਤੂੰ ਸਾਹਿਬ ਦਾ ਬਣ ਜੇ ਸਭ ਜਗ
ਜਹਾਂਗੀਰ ਕੋਲ ਜਾਂਦੇ ਨੇ, ਇਸ ਤਰ੍ਹਾਂ ਕਰਦੇ ਨੇ
ਜੀ ਛੇਵੇਂ ਪਾਤਸ਼ਾਹ ਦਾ ਸਪੁੱਤਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਇਹਨੂੰ ਫੌਜਾਂ ਰੱਖਣ ਲੱਗ ਗਿਆ ਹੈ, ਸਨ ਹੋ ਗਏ ਕਿਤੇ ਰਾਜ ਦੇ ਵਿੱਚ ਅਸਤਰੀ ਪਾ ਲੈ ਜਾਂ ਤੁਹਾਡਾ ਰਾਜ ਹੀ ਖੋਲਣ ਕੀ ਪਤਾ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਉਹਨਾਂ ਦੇ ਜਹਾਂਗੀਰ ਦੇ ਦਿਲ ਤੇ ਵੀ ਅਸਰ ਹੋ ਗਿਆ। ਵਜ਼ੀਰ ਖਾਂ ਵਜ਼ੀਰ ਸੀ, ਉਹ ਗੁਰੂ ਘਰ ਦਾ ਪ੍ਰੇਮੀ ਸੀ, ਉਹ ਕਿੰਨੇ ਪ੍ਰੇਮੀ ਬਣਿਆ ਸੀ ਗੁਰੂ ਘਰ ਦਾ। ਇਹ ਲਾਹੌਰ ਮਹਿੰਗਾ ਹੁੰਦਾ ਸੀ, ਰਾਜਧਾਨੀ ਲਾਹੌਰ ਹੁੰਦੀ ਉਸ ਟਾਈਮ ਦੇ ਵਿੱਚ। ਇਸ ਨੂੰ ਜਲੌਧਰ ਦਾ ਰੋਗ ਸੀ। ਜਲੌਧਰ ਕੀ ਹੈ, ਪੇਟ ਦੇ ਵਿੱਚ ਪਾਣੀ ਪੈ ਜਾਂਦਾ, ਬਹੁਤ ਇਲਾਜ ਕਰਾਏ ਪਰ ਨਹੀਂ ਆਰਾਮ ਨਾ ਆਇਆ। ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੁਖਮਨੀ ਸਾਬਿਤ ਬਾਣੀ ਚਾਰਨ ਕਰੀ, ਸੁੱਖਾਂ ਦੀ ਮਣੀ ਜਾਣੀ ਸ਼੍ਰੋਮਣੀ, ਉਸਦੇ 24 ਸਲੋਕ, 24 ਅਸ਼ਟਪਦੀਆਂ, 24,000 ਅੱਖਰ। ਕਹਿੰਦੇ ਜਿਹੜਾ ਪ੍ਰੇਮੀ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ ਕਰ ਲਵੇਗਾ ਤਾਂ ਕਹਿੰਦੇ ਅੱਠਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਅਨੁਮਾਨ ਅੱਠਾਂ ਪੈਰਾਂ ਦੇ ਵਿੱਚ ਕਹਿੰਦੇ ਇਨਸਾਨ ਨੂੰ 24,000 ਸਾਹ ਆਉਂਦਾ। ਹੁਣ ਕਿਰਿਆ ਦੇ ਘੱਟ ਵੱਧ ਜਾਂਦੇ ਨੇ ਸਾਹ, ਵੀ ਬੈਠ 12, ਚਲਤੇ 18, ਸੋਤ ਚੱਲੇ 25, ਮਹਿਤਨ ਕਰਤੇ 64, ਚਲਤੇ ਕਿਉਂ ਨਾ ਭਜੇ ਜਗਦੀਸ਼। ਦੱਸਿਆ ਵੀ ਬੈਠੇ ਆਦਮੀ ਨੂੰ 12 ਸਾਹ ਆਉਂਦੇ ਨੇ ਉਹਨਾਂ ਚ, ਜਿਹੜਾ ਤੁਰਿਆ ਜਾਂਦਾ ਉਹਨੂੰ 18 ਆਉਂਦੇ ਨੇ, ਜਿਹੜਾ ਸੁੱਤਾ ਪਿਆ ਉਹਨੂੰ 25 ਆਉਣ, ਜਿਹੜਾ ਬਕਾਰੀ ਹੈ ਉਹਨੂੰ ਕਹਿੰਦੇ 64 ਆਉਂਦੇ ਨੇ, ਉਹਨੂੰ ਕੱਟ ਦਿੰਦੇ। ਇਹ ਜਿਹੜੇ ਸਾਹ ਨੇ ਨਾ ਸਰੀਰ ਦੇ ਵਿੱਚ ਗਿਣ ਕੇ ਪਾਏ ਹੋਏ ਨੇ, ਉਦੋਂ ਬਾਅਦ ਸਾਹ ਨਹੀਂ ਆਵੇਗਾ। ਸਰੀਰ 'ਚ ਫਰਕ ਨਹੀਂ ਪਵੇਗਾ, ਸਰੀਰ ਉਹੋ ਜਿਹਾ ਹੀ ਹੋਵੇਗਾ। ਜਦ ਸਾਹ ਪੂਰੇ ਹੋ ਗਏ ਨਾ ਤਾਂ ਫਿਰ ਇਹਦੇ ਵਿੱਚੋਂ ਚੇਤਨ ਕਲਾ ਨਿਕਲ ਜਾਏਗੀ, ਬਸ ਉੱਥੇ ਹੀ ਖਾਲੀ ਪਿਆ ਰਹਿ ਜਾਵੇਗਾ, ਸਾਹ ਨਹੀਂ ਆਉਣਾ ਪਵੇਗਾ। ਇਹ ਪਰਮੇਸ਼ਰ ਦੀ ਇੱਕ ਲੇਟ ਸਕੂਲ ਬਣਾਇਆ ਹੋਇਆ ਪਰਮੇਸ਼ਰ, ਇਸ ਨੂੰ ਕੋਈ ਭੰਗ ਨਹੀਂ ਕਰ ਸਕਦਾ। ਭੰਗ ਕਿਉਂ ਨਹੀਂ ਕਰ ਸਕਦਾ, ਆਪਣੇ ਅਧੀਨ ਹੈ, ਆਪਣੇ ਅਕਲ ਦੇ ਗੋਚਰੇ ਨਹੀਂ ਹੈਗਾ। ਇਸ ਨੂੰ ਪਰਮੇਸ਼ਰ ਹੀ ਜਾਣਦਾ ਬਸ, ਜਾਂ ਜਿਹੜੇ ਆਲਫ ਨੇ, ਜਿਹੜੇ ਬ੍ਰਹਮ ਗਿਆਨ ਨੇ ਗੁਰੂ ਘਰ ਦੇ ਵਿੱਚ ਸਿੱਖ ਨੇ, ਉਹ ਜਾਣਦੇ ਨੇ ਵੀ ਮੌਤ ਕੀ ਚੀਜ਼ ਹੁੰਦੀ ਹੈ। ਨਹੀਂ ਹਰ ਇੱਕ ਨਹੀਂ ਜਾਣ ਸਕਦਾ, ਸਾਰੀ ਦੁਨੀਆਂ ਮੌਤ ਦੇ ਪੰਜੇ ਦੇ ਠਾਣੇ ਹੋਈ ਹੈ। ਦੱਸਿਆ ਨਾ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ, ਰਾਣਾ ਰਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਦਾ ਤੀਰ, ਖਿਥਣ ਵੇਖਾਂ ਅਗਲੀਆਂ ਜਿੰਦ ਨਾ ਕਾਈ ਵੇਖ, ਬਾਰੀ ਆਪੋ ਆਪਣੀ ਚੱਲੇ ਮਸਾਇਕ। ਸੇਖਿਆਂ ਦੱਸਿਆ ਵੀ ਜਿਹੜਾ ਅਸੂਲ ਹੈ ਨਾ ਪਰਮੇਸ਼ਵਰ ਦਾ, ਉਹ ਸਾਰਿਆਂ ਤੇ ਥਾਂ ਹੈ, ਸਾਰਿਆਂ ਨੇ ਚੱਲਿਆ ਜਾਣਾ, ਪਰ ਬ੍ਰਹਮ ਗਿਆਨੀ ਹੈ ਜਿਹੜਾ ਉਹ ਆਪਣੀ ਮਰਜ਼ੀ ਨਾਲ ਜਾਂਦਾ ਹੁੰਦਾ, ਉਹਦੇ ਤੇ ਸ਼ਰਤ ਆਏ ਜ ਨਹੀਂ, ਉਹ ਚੌਥੇ ਪਲ ਦੇ ਵਿੱਚ ਚੱਲਿਆ ਜਾਂਦਾ। ਪੜੋਸਰੇ ਸਿੱਖ ਤਾਂ ਗੁਰੂ ਸਾਹਿਬ ਨੇ ਪਰ ਉਪਕਾਰ ਵਾਸਤੇ ਹੀ ਪੈਦਾ ਕਰੇ ਸੀਗੇ। ਔਰ ਸਿੱਖ ਉੱਥੋਂ ਹੀ ਮੁੜਿਆ, ਪਿੱਛੇ ਕੁਰਸੀ ਲਾ ਦਿੱਤੀ, ਬੈਠ ਗਿਆ ਸਿੱਖ। ਖੈਰ ਪਾਠ ਸੁਣਾਇਆ, ਪਾਠ ਸੁਣਾ ਤੋਂ ਵਜ਼ੀਰ ਖਾਂ ਕਹਿਣ ਲੱਗਿਆ, ਭਾਈ ਸਾਹਿਬ ਜੀ ਇਹਦੀ ਕਲਾਮ ਹੈ ਕਿਹਦੀ ਹੈ? ਉਹ ਕਹਿਣ ਲੱਗਿਆ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਅੱਛਾ, ਕਿਰਪਾ ਕਰ ਮੇਰੇ ਤੇ, ਤੂੰ ਮਿਹਰ ਕਰ, ਮੈਨੂੰ ਪਾਠ ਸੁਣਾ ਲਿਆ ਤਾਂ ਰੋਜ਼ ਕਰਦਾ। ਕਹਿੰਦਾ ਸਤਿਗੁਰ ਜੀ ਇਸ ਦਾ ਪਰਉਪਕਾਰੇ ਕਰਨਾ, ਕਿਹਨੂੰ ਸੁਣਾਉਂਦਾ ਹੈ? ਸੁਣਾਉਂਦਿਆਂ ਸੁਣਾਉਂਦਿਆਂ ਸਿੱਖ ਕਹਿਣ ਲੱਗਿਆ, ਵਜ਼ੀਰ ਖਾਂ ਜਦ ਤੈਨੂੰ ਇਸ ਬਾਣੀ ਦੇ ਨਾਲ ਸ਼ਾਂਤੀ ਆਉਂਦੀ ਹੈ, ਜਿਹਦੀ ਬਾਣੀ ਆਈ ਤੂੰ ਉਹਦੇ ਚਰਨਾਂ ਦੇ ਵਿੱਚ ਚਲਿਆ ਜਾਂਦੀ, ਤੇਰਾ ਦਲੋਦ ਬਲਦਾਨੀ ਰੋਗ ਹੀ ਚੱਕ ਦਿੰਦੇ। ਜੇ ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਚਲਿਆ ਜਾਵੇਂ, ਕਹਿੰਦੇ ਕੌਣ ਨੇ? ਉਹ ਕਹਿੰਦੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਜਗਾਉਂਦੇ ਨੇ, ਜਾਂ ਉਹਨਾਂ ਦੇ ਚਰਨਾਂ 'ਚ ਚਲਿਆ ਜਾ, ਰੋਗ ਰੂਪ ਕਿਹਦੇ ਚੱਕ ਦੇਣ, ਉਹਦਾ ਮਾਨਸ ਰੋਗ ਵੀ ਚੱਕ ਦੇਣਗੇ, ਸਰੀਰ ਤਾਂ ਕਿਧਰੇ ਰਹਿ ਗਿਆ। ਦੇਖੋ ਦੋ ਕਿਸਮ ਦੇ ਰੋਗ ਨੇ, ਇੱਕ ਤਾਂ ਮਾਨਸਿਕੀ ਸਰੀਰ ਦੇ ਰੋਗ ਨੇ, ਆਕਾਰ ਚੜ ਜਾਣਾ, ਫੋੜਾ ਨਿਕਲ ਜਾਣਾ, ਹੋਰ ਬਿਮਾਰੀ ਹੋ ਜਾਣੀ। ਇੱਕ ਮਾਨਸਿਕ ਮਨ ਦੇ ਰੋਗ ਨੇ, ਜਿਹੜੇ ਮਨ ਦੇ ਰੋਗ ਨੇ ਨਾ ਆਪਣੇ, ਇਹਨਾਂ ਰੋਗਾਂ ਦਾ ਜੀਵ ਵਧਿਆ ਹੋਇਆ ਤ੍ਰਿਗੁਣੀਆਂ ਦੇ ਵਿੱਚ ਫਿਰਦਾ। ਜਦ ਇਹ ਰੋਗ ਸਾਰੇ ਇਸਦੇ ਹਟ ਜਾਣਗੇ ਨਾ ਮਨ ਦੇ, ਫਿਰ ਇਹ ਤ੍ਰਿਗੁਣੀਆਂ ਵਿੱਚ ਨਹੀਂ ਆਵੇਗਾ, ਪਰਮੇਸ਼ਰ ਦੇ ਵਿੱਚ ਲਾਇਆ ਹੋ ਜਾਵੇਗਾ ਬਸ। ਖੈਰ ਉਸਨੇ ਪਾਉਣ ਪਾਉਣ ਰਹੇ ਕਿ ਉਹਨੇ ਸਾਨੂੰ ਮੰਜਾ ਸਿਕਾਰਿਆ, ਕਿਉਂ ਆ ਰਹੇ ਚਲੇਗਾ ਸ੍ਰੀ ਅੰਮ੍ਰਿਤਸਰ ਸਾਹਿਬ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਰਾਮਦਾਸ ਸਰੋਵਰ ਦੀ ਸੇਵਾ ਕਰਾਉਂਦੇ, ਇੱਧਰ ਉੱਧਰ ਫਿਰਦੇ ਨੇ, ਬੈਠ ਵੀ ਜਾਂਦੇ ਹਨ, ਤੇ ਮੰਜਾ ਲਿਜਾ ਕੇ ਉੱਥੇ ਉੱਥੇ ਰੱਖ ਦਿੱਤਾ। ਅੱਜ ਕਰੀ ਮਹਾਰਾਜ ਜੀ ਵਜ਼ੀਰ ਖਾਂ ਵਜ਼ੀਰ ਆ ਜਹਾਂਗੀਰ ਬਾਦਸ਼ਾਹ ਦਾ, ਇਸ ਨੂੰ ਜਲੋਧਰ ਦਾ ਰੋਗ ਆਇਆ, ਕਿਰਪਾ ਕਰੋ ਇਸ ਨੂੰ ਸਫਾ। ਮਹਾਰਾਜ ਜੀ ਦੇਖਦੇ ਰਹੇ, ਬੜੇ ਬੜੇ ਬਰਮ ਗਿਆਨੀ ਸਿੱਖ ਤਕਾਰੀਆਂ ਭਰ ਭਰ ਕੇ ਗਾਰੇ ਦੀਆਂ ਬਾਰ ਸਿੱਧਦੇ ਨੇ, ਬਹੁਤ ਸਾਰੇ ਪੱਟ ਕੇ ਭਰਦੇ ਨੇ, ਇਸ ਤਰ੍ਹਾਂ ਸੇਵਾ ਦਾ ਜੱਗ ਲੱਗਿਆ ਹੋਇਆ। ਜਿਤਨਾ ਚਿਰ ਸਿੱਖ ਸੇਵਾ ਨਹੀਂ ਨਾ ਕਰਦਾ ਤਾਂ ਇਸਦਾ ਮਨ ਨਹੀਂ ਸਾਫ਼ ਹੋਵੇ, ਜਿੰਨਾ ਚਿਰ ਮਨ ਨਹੀਂ ਸਾਫ਼ ਹੁੰਦਾ ਇਹਦੇ ਭਜਨ ਦੇ ਵਿੱਚ ਨਹੀਂ ਲੱਗਣਾ, ਜਿੰਨਾ ਚਿਰ ਇਹ ਭਜਨ ਕਰਕੇ ਸਾਫ਼ ਨਹੀਂ ਹੁੰਦਾ ਇਹਨੂੰ ਆਪਣੇ ਆਤਮਾ ਦਾ ਗਿਆਨ ਹੀ ਨਹੀਂ ਹੋਣਾ। ਯਾਨੀ ਜਿਸ ਤਰ੍ਹਾਂ ਮਰਜ਼ਾਦਾ ਹੁੰਦੀ ਹੈ ਗੁਰੂ ਘਰ ਦੇ ਵਿੱਚ, ਜਾਣ ਪੜ੍ਹਾਈ ਦੀ ਵੀ ਮਰਜ਼ਾਦਾ, ਪਹਿਲਾਂ ਕੱਚੀ ਦੇ ਵਿੱਚ ਬੈਠੇਗਾ, ਪ੍ਰਾਇਮਰੀ ਮੈਟ੍ਰਿਕ BA, ਫਿਰ MA 'ਚ ਚਲਿਆ ਜਾਵੇ। ਇਸੇ ਤਰ੍ਹਾਂ ਹੀ ਸਿੱਖ ਨੇ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਸੇਵਾ ਕਰਨੀ, ਸੇਵਾ ਕਰਨ ਦੇ ਵਿੱਚ ਵੀ ਫਰਕ ਆ ਕਰੋ, ਸੇਵਾ ਛੋੜੀ ਮੰਗਣ ਲਓ, ਇਹ ਵੀ ਗੱਲ ਪੁੱਗਣੀ ਹੈ। ਸੇਵਾ ਸਿੱਖ ਕਰੇਗਾ ਨਿਰਸੁਰ ਨੇ, ਜਾਣੀ ਨਿਰਹੰਕਾਰ ਹੋ ਕੇ ਸੇਵਾ ਕਰੇਗਾ ਨਾ ਗੁਰੂ ਘਰ ਦੀ, ਫਿਰ ਇਸਦਾ ਮਨ ਸਾਫ਼ ਹੋਵੇਗਾ। ਜੇ ਫੁਰਨੇ ਸਹਿਤ ਕਰਦਾ ਵੀ ਮੈਨੂੰ ਮਾਇਆ ਮਿਲ ਜਾਵੇ, ਉਹ ਮਾਇਆ ਹੀ ਮਿਲੇਗੀ, ਮਨ ਨਹੀਂ ਸਾਫ਼ ਹੋਵੇਗਾ। ਬਸ ਇਹਨੇ ਮਨ ਨੂੰ ਸਾਫ਼ ਕਰਨਾ, ਇਹਨੇ ਪਰਮੇਸ਼ੁਰ ਦੇ ਦਰਸ਼ਨ ਕਰਨੇ ਨੇ ਨਾ, ਉਹ ਤਾਂ ਫਿਰ ਨਿਰਸੁਰ ਨੇ ਸੇਵਾ ਕਰੇ ਗੁਰੂ ਨੂੰ ਕਰੀ ਹੈ। ਬਹੁਤ ਸਿੱਖਾਂ ਨੇ ਪਰਾਤਮਾ ਸ਼ੰਕਰ ਹੋ ਜਾਣਾ, ਜੋ ਗੁਰੂ ਤੇ ਜਾ ਜਾਵੇਗਾ ਆਉ ਜ਼ਰੂਰ। ਜਿਹਨੇ ਖੰਡੇ ਦਾ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਉਹ ਜ਼ਰੂਰ ਇਸ ਵਸਤਾ ਤੇ ਚਲਿਆ ਜਾਵੇਗਾ। ਇੱਕ ਲੱਖ ਕਲੀ ਵਸਤਾ ਪ੍ਰਾਪਤ ਹੁੰਦੀ ਹੁੰਦੀ, ਹੌਲੀ ਹੌਲੀ ਫਿਰ ਸੱਤ ਜਨਮਾਂ ਦੇ ਵਿੱਚ ਇਹ ਵਸਤੂ ਪ੍ਰਾਪਤ ਹੁੰਦੀ। ਦਾਦੇ ਪਹਿਲਾ ਜਿਹੜਾ ਸਾਧਨ ਹੈ ਕਹਿੰਦੇ ਗੁਰੂ ਘਰ ਦੇ ਵਿੱਚ ਸੇਵਾ, ਜਿਸ ਤਰ੍ਹਾਂ ਮਹਾਨ ਮਤਾਂ ਦੇ ਵਿੱਚ ਤਪੱਸਿਆ ਕਰਦੇ ਸੀ ਨਾ ਲੋਕ, ਤਪੱਸਿਆ ਦੀ ਬਜਾਏ ਜਾਣੀ ਜਗ੍ਹਾ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਸੇਵਾ ਰੱਖੀ, ਸੇਵਾ ਕਰਨੀ ਹੈ, ਨਿਸ਼ਕਾਮ ਸੇਵਾ, ਇੱਕ ਸਹਿਕਾਮ ਸੇਵਾ। ਜਿਹੜੀ ਨਿਸ਼ਕਾਮ ਸੇਵਾ ਕਰਨੀ ਉਹ ਮਨ ਨੂੰ ਸਾਫ਼ ਕਰੇਗੀ, ਸਾਫ਼ ਮਨ ਫਿਰ ਨਾਮ ਨੂੰ ਪੜ੍ਹੇਗਾ। ਆਪਾਂ ਵਾਹਿਗੁਰੂ ਵਾਹਿਗੁਰੂ ਦਾ ਕਰੀ ਜਾਂਦੇ ਹਾਂ, ਪਰ ਉੱਪਰੋਂ ਉੱਪਰੋਂ ਕਰਦੇ ਹਾਂ ਮਨੁੱਖ ਜਿਹੜਾ ਆਪਣਾ ਮਨ ਆ ਨਾ ਉਹ ਨੀ ਕਰਦਾ ਵਾਹਿਗੁਰੂ ਵਾਹਿਗੁਰੂ ਨਾ। ਰਾਮ ਰਾਮ ਸਭ ਤੋਂ ਕਹਿ ਕਹੇ ਰਾਮ ਨਾ ਹੋਏ ਗੁਰੂ ਪ੍ਰਸਾਦੀ, ਰਾਮ ਮਨ ਵਸੈ ਤਾਂ ਫਲ ਪਾਵੈ। ਜਦ ਵੀ ਸੁਰਖ ਨਾਮ ਨੂੰ ਪੜ੍ਹੇਗੀ ਨਾ ਫਿਰ ਉਹ ਨਾਮ ਦੀ ਸ਼ਕਤੀ ਇਸ ਦੇ ਵਿੱਚ ਲਾਗੂ ਹੋਵੇਗੀ, ਵਰਨਾ ਪੁੰਨ ਜ਼ਰੂਰ ਹੈ ਵਾਹਿਗੁਰੂ ਵਾਹਿਗੁਰੂ ਦਾ ਨਾਮ। ਹੁਣ ਸੇਵਾ ਦਾ ਵੀ ਬਹੁਤ ਹੈ, ਪਰ ਜਿਹੜੀ ਵਸਤਾ ਸਿੱਖਦੀ ਹੁੰਦੀ ਹੈ। ਔਰ ਇਸ ਤਰ੍ਹਾਂ ਬਾਬਾ ਬੁੱਢਾ ਜੀ ਵਰਨ ਗਿਆ ਨਹੀਂ ਸਿੱਖ ਸਨ, ਹੋਰ ਵੀ ਬਹੁਤ ਵਰਨ ਗਿਆ ਨਹੀਂ ਸਨ, ਬਰਨ ਗਿਆਨ ਕੋਈ ਬਾਹਰੋਂ ਨਹੀਂ ਪਤਾ ਲੱਗਦਾ। ਮਨੁੱਖ ਅੰਦਰਲੀ ਵਸਤਾ ਹੁੰਦੀ ਹੈ ਮਨ ਦੀ, ਜਿਹਨੂੰ ਇਹ ਵਸਤਾ ਪ੍ਰਾਪਤ ਆ ਉਸੇ ਨੂੰ ਪਤਾ, ਜਾਂ ਜਿਹਦੇ ਕੋਲੋਂ ਵਸਤਾ ਪ੍ਰਾਪਤ ਵੀ ਹੈ ਗੁਰੂ ਕੋਲੋਂ, ਉਹ ਗੁਰੂ ਨੂੰ ਪਤਾ ਕਿਹਦੀ ਵਸਤਾ ਹੈ, ਦੂਆ ਨਹੀਂ ਜਾਣ ਸਕਦਾ। ਜਾਣਨ ਵਾਲੀ ਗੱਲੇ ਵੀ ਤਰੀਬ ਗੱਲਾਂ ਨੇ ਗੁਰੂ, ਫਿਰ ਤਾਂ ਸੂਟ ਹੋਣਾ ਆ ਸੂਟ ਬਾਹਰ ਜਿਹੜੇ ਗਲਾਸ ਜਿਹਨਾਂ ਨੂੰ ਆਪਾਂ ਅੱਖਾਂ ਨਾਲ ਹੱਥਾਂ ਨਾਲ ਸਭ ਕੁਛ ਦੇਖ ਲਾਂਗੇ, ਪਰ ਉਹ ਨਹੀਂ ਦਿਖੇ। ਉਹ ਜਿਹੜੇ ਗੁਰੂ ਨੂੰ ਵਸਤਾ ਪ੍ਰਾਪਤ ਆ ਉਸੇ ਨੂੰ ਪਤਾ, ਜਾਂ ਜਿਹਦੇ ਕੋਲੋਂ ਪ੍ਰਾਪਤ ਹੋਈ ਆ ਗੁਰੂ ਕੋਲੋਂ ਉਸਨੂੰ ਪਤਾ ਹੈ। ਬਾਬਾ ਬੁੱਢਾ ਜੀ ਤਕਾਰੀ ਨਹੀਂ ਆਉਂਦਾ ਦਾਰੇ ਦੀ ਪਰੀ ਹੋਈ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਿਆ ਵੀ ਇਹ ਗਾਰੇ ਦੀ ਤਕਾਰੀ ਵਜ਼ੀਰ ਖਾਂ ਦੇ ਪੇਟ ਤੇ ਮਾਰ। ਬਾਬਾ ਬੁੱਢਾ ਜੀ ਆਏ ਚੱਕ ਕੇ ਸਿਰ ਤੋਂ ਤਕਾਰੀ ਉਸਦੇ ਪੇਟ ਤੇ ਮਾਰੀ, ਸਾਰਾ ਪਾਣੀ ਨਿਕਲ ਗਿਆ, ਰੋਗ ਹੋ ਗਿਆ। ਬਰਮੀਆਂ ਜੀ ਦੇ ਹੱਥ ਲੱਗੇ ਸੀ ਸਾਧ ਤਕਾਰੀ, ਇਤਨੀ ਤਾਕਤ ਹੁੰਦੀ ਆ ਉਹਨਾਂ ਦੇ ਵਿੱਚ। ਸਫਾ ਹੋਣ ਤੋਂ ਗੁਰੂ ਕਰਦਾ ਉਹ ਫਿਰ ਪ੍ਰੇਮੀ ਬਣ ਗਿਆ। ਹੁਣ ਦੁਸ਼ਟ ਮੰਡਲੀ ਸਾਰੀ ਹੈ ਜਿਹੜੀ ਵਜ਼ੀਰ, ਉਹ ਤਾਂ ਨੇ ਚਿੰਦੂ ਕੰਨੀ, ਪਰ ਜਿਹੜਾ ਵਜ਼ੀਰ ਖਾਨ ਵਜ਼ੀਰ ਹੈ ਉਹ ਕਹਿਣ ਲੱਗਾ ਜਹਾਂ ਕੀ ਨੂੰ ਰਾਜਾ ਸਲਾਮਤ, ਉਹ ਤਾਂ ਫਕੀਰੀ ਗੱਲੀ ਆ, ਉਹਨਾਂ ਨੇ ਕੀ ਫੌਜਾਂ ਕਰਕੇ ਕਰਨੀਆਂ ਨੇ, ਉਹਨੇ ਉਹ ਕਹਿ ਲਿਆ। ਪਰ ਨਹੀਂ ਉਹ ਬਹੁਤੇ ਨੇ ਗੁਰੂ, ਬਹੁਤ ਬਿਰਤੀ ਲੈ ਜਾਂਦੀ ਹੈ ਦੱਬ ਕੇ। ਖੈਰ ਕਹਿੰਦੇ ਚੰਗਾ ਫਿਰ ਇਉਂ ਕਰਦੇ ਹਾਂ, ਵਜ਼ੀਰ ਖਾਨ ਮੈਂ ਕਰਦੇ ਹਾਂ, ਛੇਵੇਂ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆਵੇਗਾ। ਖੈਰ ਵਜ਼ੀਰ ਖਾਂ ਹੋਰ ਅਹਿਲਕਾਰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਵੇ। ਖੈਰ ਆ ਕੇ ਗੱਲਬਾਤ ਚ ਮਹਾਰਾਜ ਕਹਿੰਦੇ ਇਉਂ ਕਰੋ, ਰਿਹਾਇਸ਼ ਕਰਾ ਦੇ, ਸਵੇਰੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਰਿਹਾਇਸ਼ ਕਰਾ ਲਈ ਤੇ ਯੂੰ ਕਰਦੇ ਵਿੱਚ ਘਾਟਾ ਤਾਂ ਕੋਈ ਹੁੰਦਾ ਹੀ ਨਹੀਂ ਵਸਤੂਆਂ ਦਾ। ਸਵੇਰ ਹੋਣ ਤੋਂ ਵਜ਼ੀਰ ਖਾਂ ਨਾਲ ਫਿਰ ਮਹਾਰਾਜ ਜੀ ਨੇ ਗੱਲਬਾਤ ਕਰੀ। ਵਜ਼ੀਰ ਖਾਂ ਕਹਿਣ ਲੱਗਿਆ ਮਹਾਰਾਜ ਜੀ ਵੀ ਜਿਹੜਾ ਚੰਦੂ ਹੈ ਨਾ ਉਹ ਇਸ ਤਰ੍ਹਾਂ ਇਉਂ ਕਰਕੇ ਆਪਦੇ ਵਿਰੁੱਧ ਜਹਾਂਗੀਰ ਕੋ ਗੱਲਾਂ ਕਰਦਾ ਰਹਿੰਦਾ ਹੈ, ਜੇ ਤੁਸੀਂ ਕਿਰਪਾ ਕਰੋ ਉੱਥੇ ਚੱਲੋ ਤਾਂ ਸਾਰੀ ਗੱਲ ਦਾ ਫਿਰ ਸਾਹਮਣੇ ਫੈਸਲਾ ਹੋ ਜਾਏਗਾ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਵਜ਼ੀਰ ਖਾਂ ਤੇਰੇ ਨਾਲ ਚੱਲਾਂਗੇ, ਚੱਲਾਂਗੇ ਦਿੱਲੀ ਨੂੰ ਨਾਲ। ਜਾਣੇ ਮਹਾਰਾਜ ਜੀ ਨੇ ਸਭਾ ਦੇ ਵਿੱਚ ਕਹਿ ਦਿੱਤਾ ਤਾਂ ਫਿਰ ਸੰਗਤਾਂ ਦੇ ਵਿੱਚ ਮਾਤਾ ਵੀ ਕਹਿਣ ਵੀ ਪੁੱਤਰ ਦੇਖ ਲਓ ਤੁਹਾਡੇ ਪਿਤਾ ਨਾਲ ਕੀ ਕਰਿਆ ਇਹਨਾਂ ਦਾ ਇਸ ਤਰ੍ਹਾਂ ਕਰਕੇ। ਮਹਾਰਾਜ ਕਹਿੰਦੇ ਮਾਤਾ ਜੀ ਕੋਈ ਫਿਕਰ ਨਾ ਕਰ, ਸਾਡਾ ਰਾਖਾ ਦਾ ਪਰਮੇਸ਼ਰ ਹੈ, ਸਾਡਾ ਕੋਈ ਬਾਲ ਨਹੀਂ ਬਿੰਗਾ ਕਰ ਸਕਦਾ, ਪੜੋ ਬੁਰੇ ਪ੍ਰੇਮ ਦੇ ਨਾਲ ਜੀ
ਆਹ
ਕੀ ਕੁਛ ਕਰਦਾ ਰਿਹਾ, ਕੀ ਸਾਡਾ ਬਾਲ ਬਿੰਗਾ ਕਰ ਸਕਿਆ ਕੋਈ? ਨਹੀਂ, ਪਰਮੇਸ਼ਰ ਸਾਡੇ ਨਾਲ ਆ ਹਮੇਸ਼ਾ। ਉਹ ਤਾਂ ਆਪਣੀ ਮੌਜ ਦੇ ਵਿੱਚ ਮਹਾਰਾਜ ਜੀ ਤਾਂ ਸ਼ਹੀਦ ਹੋਏ ਨੇ, ਕਿਸੇ ਦੀ ਚੀਤਾ ਵਿੱਚ ਸ਼ਹੀਦ ਕਰ ਦੇਣ ਜੀ। ਉਹਨਾਂ ਨੇ ਤਾਂ ਸਿੱਖਾਂ ਨੂੰ ਸਿਖਾਲਣਾ ਸੀ ਬਈ ਐਂ ਗੁਰਸਿੱਖੋ ਸ਼ਹੀਦ ਹੋਣਾ ਚਾਹੀਦਾ। ਨਾਲੇ ਸ਼ਹੀਦੀ ਦੇ ਵਿੱਚ ਵੀ ਫਰਕ ਆਸਾ ਸੀ, ਇੱਕ ਹਾਂ ਸਾਹਿਤ ਸ਼ਹੀਦੀ ਕਰਨੀ ਹੈ, ਇੱਕ ਹਾਂ ਤੇ ਰਾਇਤ ਸ਼ਹੀਦੀ ਹੁੰਦੀ ਹੈ। ਹਾਂ ਤੇ ਰਾਇਤ ਕੀ? ਵਡਿਆਈ ਦੇ ਮਾਰੇ ਨੇ ਮਰ ਜਾਣਾ ਬਈ ਵਡਿਆਈ ਹੋਵੇਗੀ ਵੇ, ਨਹੀਂ ਹਾਂ ਸੇ ਰਾਇਤ ਇੱਕ ਸ਼ਹੀਦੀ ਹੈ। ਗੁਰੂ ਕੋ ਕੋਈ ਖੁਦਗਰਜੀ ਨਾ ਹੋਵੇ, ਉਹ ਸ਼ਹੀਦੀ ਕਹਿੰਦੇ। ਬਹੁਤ ਦੁਨੀਆਂ ਵਡਿਆਈ ਜੀ ਮਾਰੀ ਮਰ ਜਾਂਦੀ ਹੈ, ਬੁੜੇ ਹੋ ਕੇ ਮੇਰੇ ਮਗਰੋਂ ਮੰਨਣਗੇ ਆਹ ਕਰਨਗੇ ਮੇਰੇ ਵਡਿਆਈ, ਉਹ ਨਹੀਂ ਕਹਿਣਾ ਤਾਂ ਉਹ ਵੀ ਚੰਗੀ, ਪਰ ਉਹ ਅਸਲੀ ਜਿਹੜੀ ਨਿਰਹੰਕਾਰ ਉਹ ਦੱਸਿਆ। ਪਰ ਮਹਾਰਾਜ ਜੀ 500 ਸੂਰਮਾ ਲੈ ਕੇ ਨਾਲ ਹੁਣ ਦਿੱਲੀ ਨੂੰ ਜਾਂਦੇ ਨੇ। ਗੁਰੂ ਬੜੇ ਬੜੇ ਵਧੀਆ ਨੇ, ਸਿੱਖ ਨੇ ਨਾਲ ਸ਼ਕਤੀਸ਼ਾਲੀ ਨੇ ਨਾਲੇ ਐ ਨਹੀਂ ਹੈ। ਇਹ ਕਹਿੰਦੇ ਵੀ ਗੁਰੂ ਘਰ ਦੇ ਵੀ ਸ਼ਕਤੀ ਦਿਖਾਉਣੀ, ਮਨਾ ਮਨਾ ਹੋਣ ਨੂੰ ਅੱਗੇ ਰੱਖ ਕੇ ਮਨਾ, ਜੇ ਗੁਰੂ ਦੇ ਹੁਕਮ ਦੇ ਵਿੱਚ ਦਿਖਾਈ ਜਾਵੇ ਉਸ ਨੂੰ ਬੇਕਰਾਰ ਨਹੀਂ ਦਿੱਤਾ। ਹਾਂ ਜੇ ਆਪਣੀ ਹੋਣ ਨੂੰ ਰੱਖ ਕੇ ਸ਼ਕਤੀ ਕਰਦਾ ਨਾ, ਉਸ ਨੂੰ ਗੁਰੂ ਸਾਹਿਬ ਨੇ ਮਾੜਾ ਸਮਝਿਆ। ਘਰ ਚਲੇ ਗਏ, ਯਾਨੀ ਦਿੱਲੀ ਜਾ ਕੇ ਜਿੱਥੇ ਮਜਨੂ ਟੰਡਾ ਨਾ ਗੁਰੂ ਨਾਨਕ ਦੇਵ ਮਹਾਰਾਜ ਵੀ ਉੱਥੇ ਗਏ ਸਨ, ਉੱਥੇ ਜਾ ਕੇ ਰਹਿਸ਼ ਕਰ ਰਹੇ ਸੀ। ਵਜ਼ੀਰ ਖਾਨ ਚਲਿਆ ਗਿਆ, ਜਹਾਂਗੀਰ ਨੂੰ ਜਾ ਕੇ ਕਹਿਣ ਲੱਗਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਆ ਗਏ, ਕਹਿਣਗੇ ਚੰਗਾ ਫਿਰ ਸਵੇਰੇ ਗੱਲਬਾਤ ਕਰਾਂਗੇ ਉਹਨਾਂ ਨੂੰ। ਸਵੇਰ ਹੋਈ, ਛੇਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਗੁਰੂ ਘੋੜੇ ਤੇ ਸਵਾਰ ਦੱਸਦੇ ਗਏ ਵੀ ਮਾੜਾ ਘੋੜਾ ਦਾ ਛੇਵੇਂ ਪਾਤਸ਼ਾਹ ਦਾ ਭਾਰ ਹੀ ਸੀ ਚੱਲ, ਇਤਨਾ ਸਰੀਰ ਬਲੀ ਦੀ ਛੇਵੇਂ ਪਾਤਸ਼ਾਹ ਮਹਾਰਾਜ ਦਾ। ਦੱਸਦੇ ਵੀ ਜਿਹੜੀਆਂ ਬਾਹਾਂ ਤਾਂ ਨਾ ਜਿਵੇਂ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ, ਇਤਨੀਆਂ ਇਤਨੀਆਂ ਲੰਬੀਆਂ ਤੇ ਗੋਡਿਆਂ ਤੋਂ ਥੱਲੇ ਲੱਗਦੀਆਂ ਹੁੰਦੀਆਂ, ਪਰਵਟੇ ਦੀ ਜਿਹੜੇ ਕਮਾਣਾ ਮੰਗਣ, ਇਸ ਤਰ੍ਹਾਂ ਅੱਖਾਂ ਜਿਹੜੀਆਂ ਜਿਵੇਂ ਮਿਰਗ ਦੀਆਂ ਅੱਖਾਂ ਹੁੰਦੀਆਂ ਇਸ ਤਰ੍ਹਾਂ, ਉਹ ਸਾਰਾ ਇਸ ਚੀਜ਼ ਮੋਢੇ ਸੀ ਜਿਹੜੇ ਢਾਲਵੇਂ ਥੱਲੇ, ਇਹ ਅਵਤਾਰਾਂ ਦੇ ਲੱਛਣ ਹੁੰਦੇ ਨੇ ਗੁਰੂ। ਪਰ ਇਸ ਤਰ੍ਹਾਂ ਘੋੜੇ ਤੇ ਚੜ ਕੇ ਸਵਾਰ ਹੋ ਕੇ ਗਏ, ਫਿਰ ਜਿਹੜਾ ਦਿੱਲੀ ਲਾਲ ਕਿਹੜਾ ਪਤਾ ਹੀ ਸੀ ਵੀ ਛੇਵੇਂ ਪਾਤਸ਼ਾਹ ਵਿੱਚੋਂ ਵਜ਼ੀਰ ਖਾਂ ਨਾਲ ਸੀ ਨਾ ਵਜ਼ੀਰ, ਚਲੇ ਗਏ ਜਦ ਅੰਦਰ ਜਾ ਕੇ ਬੜੇ ਮਹਾਰਾਜ ਜਿਤਨੇ ਸਾਰੇ ਲੋਕ ਸਨ ਸਾਰੇ ਹੱਥ ਮੰਨ ਕੇ ਖੜ ਗਏ, ਇਤਨਾ ਨੂਰ ਮਹਾਰਾਜ ਦੇ ਚਿਹਰੇ ਤੇ। ਚਲੇ ਗਏ ਜਹਾਂਗੀਰ ਪਾਤਸ਼ਾਹ ਦੇ ਤਖ਼ਤ ਤੇ ਬੈਠਾ, ਘੋੜੇ ਤੋਂ ਉਤਰ ਕੇ ਚਲੇ ਗਏ ਸਾਧ ਸੰਗਤ, ਬੈਠ ਗਏ ਜਾ ਕੇ ਜਹਾਂਗੀਰ ਸੁੰਨੇ ਹੀ ਹੋ ਗਿਆ ਦਰਸ਼ਨ ਕਰ, ਇਤਨੀ ਤਾਕਤ ਦੀ ਸਾਧ ਸੰਗਤ ਆਤਮ ਬਲ ਸੀ। ਆਤਮ ਬਲ ਜਿਹੜੇ ਸਿੱਖ ਦੇ ਵਿੱਚ ਆ ਜਾਵੇ ਨਾ ਉਹ ਤਾਂ ਗੁਰੂ ਸਨ, ਉਹ ਫਿਰ ਡਰੇਗਾ ਨੀ ਕਿਸੇ ਕੋਲ। ਬੈਠ ਕੇ ਗੱਲਬਾਤ ਚੱਲੀ ਸਾਰੀ, ਉਹਦਾ ਦਰਸ਼ਨ ਕਰਕੇ ਹੀ ਉਸਦਾ ਸੰਸਾਰ ਮਿਲਤ ਹੋ ਗਿਆ। ਗੱਲਬਾਤ ਕਰਨ ਤੋਂ ਬਹੁਤ ਪ੍ਰਭਾਵ ਪਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ, ਕਾਰਨ ਬਹੁਤ ਜਹਾਂਗੀਰ ਪਿਆਰ ਕਰਨ ਲੱਗ ਗਿਆ ਛੇਵੇਂ ਪਾਤਸ਼ਾਹ ਦੇ ਨਾਲ, ਸ਼ਿਕਾਰ ਆਦਿ ਕਜਾਇਆ ਕਰੇ, ਹੁਣ ਚੰਦੂ ਨੂੰ ਪਿੱਛੂ ਪੈਣ ਲੱਗ ਗਏ ਵੀ ਇਹਦੇ ਨਾਲ ਤਾਂ ਬਾਦਸ਼ਾਹ ਪਿਆਰ ਕਰਨ ਲੱਗਾ, ਬਸ ਮੇਰੀ ਜਾਨ ਗਰੀ ਨੂੰ ਮੈਂ ਕੋਈ ਹੀਲਾ ਕਰਾਂ ਬਚਣ ਦਾ। ਕਾਰੇ ਮਹਾਰਾਜ ਜੀ ਨਾਲ ਸ਼ਿਕਾਰ ਆਦਿ ਕਿਉਂਕਿ ਕਰਦਾ ਰਿਹਾ, ਬਹੁਤ ਬਹੁਤ ਖੁਸ਼ ਹੋ ਗਿਆ, ਸ਼ੇਰ ਦੇ ਸ਼ਿਕਾਰ ਵੀ ਕਰੇ, ਸ਼ੇਰ ਦਾ ਸ਼ਿਕਾਰ ਮਹਾਰਾਜ ਜੀ ਤਲਵਾਰ ਨਾਲ ਕਰਦੇ ਸਨ। ਕਾਲ ਚੰਦੂ ਨੇ ਜਿਹੜੇ ਨਜੂਮੀ ਹੁੰਦੇ ਨੇ ਜੋਸ਼ਤੀਏ ਜੇ ਜਿਹੜੇ ਆ ਪੁੱਛਿਆ ਵੀ ਦਿੰਦੇ ਨੇ ਲੋਕ, ਉਹਨਾਂ ਦੇ ਨਾਲ ਗੱਠੀ ਵੀ ਇਹੋ ਕਰੋ, ਮੈਂ ਤੁਹਾਨੂੰ ਇਤਨਾ ਰੁਪਈਆ ਦੇਵਾਂਗਾ, ਤੁਸੀਂ ਇਹੋ ਕਰੋ ਜਹਾਂਗੀਰ ਦੇ ਮਨ ਦੇ ਵਿੱਚ ਭਰਮ ਪਾ ਦਿਓ ਜਾ, ਕਿਉਂ ਜਿਹੜੇ ਲੋਕ ਹੁੰਦੇ ਨੇ ਮਰਨ ਤੋਂ ਬਹੁਤ ਡਰਦੇ ਨੇ, ਜਿਹਨਾਂ ਕੋਲ ਬਹੁਤੇ ਪਦਾਰਥ ਨੇ, ਵੀ ਬਰਾਤ ਚਲੇ ਜਾਣਗੇ। ਕੋਈ ਉਹ ਜਵਾਨਾ ਹੀ ਹੈ ਜਾਂ ਜਦ ਇਹਨਾਂ ਦੇ ਹੱਥ ਸੀ ਗਈਆਂ ਗੱਲਾਂ, ਉਹ ਨਜੂਮੀ ਗਏ ਜਾ ਕੇ ਅਧੀਰਾਜ ਦੀ ਜਾਇ ਜਿਸ ਤਰ੍ਹਾਂ ਵੀ ਹੁੰਦਾ ਸਾਰਾ ਇਸ ਤਰ੍ਹਾਂ ਕਰਿਆ, ਬੈਠ ਕੇ ਬੁਰਾ ਜਾਂ ਮੂੰਹ ਭਰਿਆ ਉਵੇਂ ਜਿਸ ਤਰ੍ਹਾਂ ਹੁੰਦਾ। ਜਾਂ ਵੀ ਰਾਜਾ ਕਹਿਣਗਾ ਵੀ ਕਿਵੇਂ ਆਏ ਹੋ ਤੁਸੀਂ ਜੋਸ਼ਤੀ ਹੋ, ਕਹਿੰਦਾ ਮਹਾਰਾਜ ਜੀ ਕਾਹਦੇ ਆਇਆ ਸੀ, ਕੰਮ ਤਾਂ ਖਰਾਬ ਹੋ ਗਿਆ। ਕਹਿੰਦੇ ਕੀ ਖਰਾਬ ਹੋ ਗਿਆ? ਉਹ ਵੀ ਡਰ ਗਿਆ ਜਹਾਂਗੀਰ ਜੀ, ਮਰਨੋ ਤਾਂ ਇੱਕ ਹੀ ਕਰਦਾ ਨਾ, ਮਰਨੋ ਤਾਂ ਇੱਕ ਸਿੱਖ ਨਹੀਂ ਕਰਦਾ। ਗੁਰੂ ਕੋ ਦੱਸਿਆ ਕਬੀਰ ਸਾਹਿਬ ਨੇ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇੱਕ ਵਸਤਾ ਗੁਰਸਿੱਖ ਦੀ ਗੁਰੂ ਕੋ, ਉਹ ਜਿਹੜਾ ਸਰੀਰ ਦੀ ਉਪਾਧੀ ਹੈ ਨਾ, ਉਸ ਨੂੰ ਵੀ ਦੁੱਖ ਰੂਪ ਸਮਝਦਾ ਹੁੰਦਾ। ਉਹ ਕਹਿੰਦਾ ਵੀ ਕਾਲ ਉਪਾਧੀ ਲਹੇ, ਜੋ ਚਿਤਾਕਾਸ ਵਾਹਿਗੁਰੂ ਹੈ ਉਹਦੇ ਵਿੱਚ ਲਾਇਆ ਹੋ ਜਾਂਦਾ। ਇਹ ਦੱਸਿਆ ਹਰ ਇੱਕ ਦੀ ਨਹੀਂ ਹੁੰਦੀ ਹੈ, ਉਹ ਨਹੀਂ ਫਿਰ ਮਰਨਾ ਡਰਦਾ, ਉਹ ਚਾਹੁੰਦਾ ਵੀ ਕੱਲ ਦਿਨ ਆਵੇ ਉਹ ਮੇਰਾ, ਮੈਂ ਇਹ ਖੱਲੜ ਚੋਂ ਨਿਕਲਾਂ। ਤਾਂ ਕਹਿਣ ਲੱਗੇ ਰਾਜਾ ਸਲਾਮ, ਸਾਡੀ ਵਿਦਿਆ ਅਨੁਸਾਰ ਤੇਰੇ ਤੇ ਤਾਂ ਸਾਰ ਸਦੀ ਜਾਗੀ, ਤੇਰੇ ਪ੍ਰਾਣਾਂ ਲਈ ਖੈਰ ਨਹੀਂ ਹੋਣਾ। ਉਹ ਡਰ ਗਿਆ, ਡਰ ਗਿਆ। ਕਹਿਣ ਲੱਗਾ ਫਿਰ ਪਾ ਵੀ ਸਾਰਾ ਸਮਝਾਇਆ ਸੀ ਚੰਦੂ ਦਾ। ਕਹਿਣ ਲੱਗੇ ਪਾ ਹੈ ਛੋਟੇ, ਨਾਲੇ ਇੱਥੇ ਹੀ ਆਏ ਹੋਏ ਨੇ, ਨਾ ਹਰ ਗੋਬਿੰਦ ਹੋਵੇ, ਯਾਨੀ ਸੋਢੀ ਕੁੱਲ ਦੇ ਹੋਣ, ਧਰਮਾਤਮਾ ਹੋਣ। ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਇੱਕ ਚਾਲੀ ਆ ਭਜਨ ਕਰ, ਤੁਹਾਡੀ ਸਾਰਸਤੀ ਤਲ ਜਾਵੇ। ਸਰਕਾਰ ਮੌਤ ਤੋਂ ਦੇਖ ਹੀ ਕਰਦਾ ਗੁਰਮੁਖ। ਕਹਿੰਦੇ ਲਿਆਓ, ਕਹਿੰਦੇ ਹੈ ਵੀ ਛੇਵੇਂ ਪਾਤਸ਼ਾਹ ਮਹਾਰਾਣੀ ਸੱਦਿਆ ਜਾਵਾਂਗੇ। ਕਹਿੰਦਾ ਮਹਾਰਾਜ ਜੀ ਮੇਰੇ ਤੇ ਸਾਰਸਤੀ ਚੜ੍ਹਗੀ, ਕਿਰਪਾ ਕਰੋ, ਗਵਾਲੀਅਰ ਦੇ ਕਿਲੇ ਦੇ ਵਿੱਚ ਆ ਕੇ ਤੁਸੀਂ 40 ਦਿਨ ਭਜਨ ਕਰੋ, ਮੇਰੀ ਸਾਰਸਤੀ ਟਲ ਜਾਵੇਗੀ। ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਤੇਰੇ ਉੱਤੇ ਸਾਰਸਤੀ ਵੀ ਚੜੀ, ਸਾਰਸਤੀ ਤਾਂ ਚੰਦੂ ਤੇ ਚੜੀ ਹੈ, ਸਾਰਸਤੀ ਤਾਂ ਚੰਦੂ ਤੇ ਚੜੀ ਹੈ, ਤੇਰੇ ਤੇ ਨਹੀਂ ਚੜੀ ਹੋਈ। ਕਹਿੰਦੇ ਅਸੀਂ ਚਲੇ ਜਾਂਦੇ ਹਾਂ। ਇਹ ਸਾਧ ਸੰਗਤ ਛੇਵੇਂ ਪਾਤਸ਼ਾਹ ਮਹਾਰਾਜ ਜੀ ਕੁਸਤਾ ਡੇਰਾ ਉੱਥੇ ਛੱਡ ਕੇ ਮੁਸਲਮਾਨ ਦੇ ਸਮੇਤ ਗਵਾਲੀਅਰ ਨੂੰ ਚਲੇ ਗਏ। ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਉਹ ਉੱਥੇ ਰਹਿਸ਼ ਕਰ ਲਈ ਸਾਧ ਸੰਗਤ। ਹੁਣ ਉਹ ਜਿਹੜਾ ਚੰਦੂ ਹੈ, ਹੁਣ ਉਹ ਹੌਲੀ ਹੌਲੀ ਉਪਾਅ ਕਰਦਾ ਹੈ ਵੀ ਕਿਵੇਂ ਨਾ ਕਿਵੇਂ ਉਹ ਉੱਥੇ ਉਹਨਾਂ ਨੂੰ ਮਰਵਾਇਆ ਜਾਵੇ। ਉੱਥੇ ਦਾ ਜਿਹੜਾ ਦਰੋਗਾ ਹਰਦਾਸ ਨਾਮ ਹੈ, ਜਹਾਂਗੀਰ ਨੇ ਉਸਨੂੰ ਰੁਕਾ ਕਰ ਲਿਆ ਵੀ ਗੁਰੂ ਸਾਹਿਬ ਜੀ ਦੀ ਪੂਰੀ ਸੇਵਾ ਕਰਨ ਲਈ ਕਿਤਨਾ ਹੀ ਧਨ ਲੱਗੇ, ਇਹਨਾਂ ਨੂੰ ਪਦਾਰਥ ਜੋ ਵੀ ਖਾਣਾ ਪੀਣਾ ਸਾਰਾ ਫਰਕ ਨਹੀਂ ਪੈਣ ਦੇਣਾ। ਉਹ ਕਹਿੰਦਾ ਸਤਿਗੁਰ ਜੀ। ਹੁਣ ਫਿਰ ਚੰਦੂ ਜੀ ਚਿੱਠੀ ਗਈ ਪਿੱਛੇ, ਚੰਦੂ ਨੇ ਲਿਖਿਆ ਵੀ ਦਰੋਗੇ ਨੂੰ ਉਦਾਸ ਨੂੰ ਵੀ ਇਉਂ ਕਰ ਕਿਵੇਂ ਨਾ ਕਿਵੇਂ ਤੂੰ ਇਹਨਾਂ ਨੂੰ ਵਿਉਹ ਜਿਵੇਂ ਵੀ ਹੋ ਸਕਦਾ ਹੈ ਇਹਨਾਂ ਦਾ ਘਾਤ ਕਰਨਾ। ਉਸਨੇ ਅਰਦਾਸ ਲਈ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ ਕਰੇ, ਉਸਦਾ ਮਨ ਨਿਰਮਲ ਹੋ ਗਿਆ। ਉਸਨੇ ਚੰਦੂ ਨੂੰ ਚਿੱਠੀ ਲਿਖੀ, ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਇੱਥੇ ਹੋਣਗੇ, ਮੈਂ ਤਾਂ ਜਹਾਂਗੀਰ ਦਾ ਹੁਕਮ ਮੰਨਣਾ, ਤੇਰਾ ਹੁਕਮ ਨਹੀਂ ਮੰਨਣਾ। ਉਹਨੇ ਜਵਾਬ ਦੇ ਦਿੱਤਾ ਚਿੱਠੀ। ਇਹ ਦੋ ਟਾਈਮ ਉੱਥੇ ਕਥਾ ਚੀਤ ਹੁੰਦੀ ਹੈ। 52 ਰਾਜੇ ਉੱਥੇ ਕੈਦ ਕਰੇ ਹੋਏ ਸਨ, 52। ਉਹ ਵੀ ਦਰਸ਼ਨ ਕਰਦੇ ਨੇ, ਉਹਨਾਂ ਨੇ ਕਿਹਾ ਮਹਾਰਾਜ ਸਾਡੇ ਉਹ ਭਾਗ ਤੁਸੀਂ ਦਰਸ਼ਨ ਦਿੱਤੇ, ਉਹ ਸਾਨੂੰ ਤਾਂ ਜੂਆਂ ਪਈਆਂ ਹੋਈਆਂ ਸਨ। ਮਹਾਰਾਜ ਕਹਿੰਦੇ ਦੋ ਟਾਈਮ ਆਉਣ ਦਿਆ ਕਰੋ, ਉਹਨਾਂ ਨੂੰ ਕਥਾ ਕੀਰਤ ਮੇਰੇ ਦਰਸ਼ਨ ਮੇਲਾ ਕਰਨ ਦਿਆ ਕਰੋ। ਇੱਕ 12 ਸਾਲ ਦਾ ਭੂਰੇ ਚ ਬੰਦ ਕੀਤਾ ਹੋਇਆ ਸੀ, ਦੇਖੋ ਉਹ ਵੀ ਮਹਾਰਾਜ ਜੀ ਨੇ ਬਾਹਰ ਕਢਾਇਆ। ਇਹ ਮਹਾਰਾਜ ਜੀ ਉੱਥੇ ਦੋ ਵੇਲੇ ਕਥਾ ਕੀਰਤਨ ਹੁੰਦਾ ਗੁਰੂ। ਜਦ 1.25 ਮਹੀਨਾ ਹੋ ਗਿਆ ਤਾਂ ਮਹਾਰਾਜ ਨੂੰ ਕੋਈ ਉੱਕਾ ਨਹੀਂ ਗਿਆ ਬੁਲਾਉਣ ਵਾਸਤੇ, ਇਹ ਹੋ ਗਿਆ। ਤੇ ਮਾਤਾ ਜੀ ਨੇ ਬਾਬਾ ਬੁੱਢਾ ਜੀ ਕੱਲੇ ਵੀ ਜਾਓ ਮੇਰਾ ਪੁੱਤਰ ਮੁੜ ਕੇ ਨੀ ਆਇਆ, ਤੁਸੀਂ ਪਤਾ ਕਰੋ ਜਾ ਕੇ ਵੀ ਗੱਲ ਕੀ ਹੈ। ਬਾਬਾ ਬੁੱਢਾ ਜੀ ਦਿੱਲੀ ਆਏ, ਉੱਥੋਂ ਸੰਗਤ ਕਹਿਣ ਲੱਗੀ ਬਾਬਾ ਜੀ ਮਹਾਰਾਜ ਜੀ ਤਾਂ ਗਵਾਲੀਅਰ ਦੇ ਕਿਲੇ ਚ ਨੇ। ਉੱਥੋਂ ਫਿਰ ਹੌਲੀ ਬਾਬਾ ਜੀ ਗਵਾਲੀਅਰ ਦੇ ਕਿਲੇ ਚ ਗਿਆ, ਨਾਲ ਸਿੱਖ ਸਨ। ਖੈਰ ਸਿੱਖਾਂ ਨੇ ਆਹ ਵਿਚਾਰ ਕਰੀ ਬਾਬਾ ਬੁੱਢਾ ਜੀ, ਕਹਿਣ ਲੱਗੇ ਮਹਾਰਾਜ ਨੂੰ ਇੱਥੋਂ ਮਾਤਾ ਜੀ ਨੇ ਕਿਹਾ ਵੀ ਜਿਵੇਂ ਵੀ ਹੋ ਸਕਦਾ ਲੈ ਕੇ ਆ। ਤੇ ਸਿੱਖ ਕਹਿਣ ਲੱਗੇ ਫਿਰ ਸ਼ਕਤੀ ਦਿਖਾਉਣੀ ਪਵੇਗੀ ਬਾਬਾ ਜੀ, ਐਵੇਂ ਨੀ ਕੰਮ ਹੋਣਾ। ਸ਼ਕਤੀ ਗੁਰੂ ਘਰ ਦੇ ਵਿੱਚ ਮਾਣਾ ਹੈ, ਕਿਤੇ ਮਹਾਰਾਜ ਜੀ ਗੁੱਸੇ ਨਾ ਹੋ ਜਾਣ। ਯਾਨੀ ਬਾਬਾ ਬੁੱਢਾ ਜੀ ਮੁਖੀ ਸਿੱਖ ਸੀ, ਕਹਿੰਦਾ ਤੁਸੀਂ ਜਿਵੇਂ ਹੋ ਸਕਦਾ ਨਾ, ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਿਲੇ ਦੇ ਵਿੱਚੋਂ ਕੱਢੋ, ਜੇ ਮਹਾਰਾਜ ਜੀ ਗੁੱਸੇ ਹੋਣਗੇ ਨਾ ਮੈਂ ਕਹਿਣਾ ਵੀ ਸਾਨੂੰ ਤਾਂ ਮਾਤਾ ਜੀ ਨੇ ਕਿਹਾ ਸੀ ਫੇਰ ਨੀ ਗੁੱਸਾ, ਕਿਵੇਂ ਮੈਂ ਨਾ ਲੈ ਜਾਣਾ। ਫਿਰ ਜੇਠਾ ਪੁਰਾਣਾ ਸੀ ਜੋ ਉਹ ਫਿਰ ਆਏ ਰਾਤ ਨੂੰ, ਉੱਥੋਂ ਸ਼ੇਰ ਬਣ ਗਿਆ, ਸ਼ੇਰ ਬਣ ਕੇ ਜਹਾਂਗੀਰ ਸੁੱਤਾ ਪਿਆ ਸੀ, ਬਸ ਗਲੋਂ ਫੜ ਲਿਆ ਕੇ ਸ਼ੇਰ, ਦੋ ਸ਼ੇਰ। ਜਦੋਂ ਅੱਖਾਂ ਖੋਲੀਆਂ ਮੇਰੇ ਤਾਂ ਉਹੀ ਗੱਲ ਹੋ ਗਈ, ਤਾਂ ਵੀ ਸਾੜ ਸਕੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਿਆ, ਛੇਵੇਂ ਪਾਤਸ਼ਾਹ ਮਹਾਰਾਜ ਨੇ ਆ ਕੇ ਉਹਨਾਂ ਦੇ ਮੂਹਰੇ ਵਿੱਚ ਰੁਮਾਲ ਦੇ ਕੇ ਪਿੱਛੇ ਹਟਾ ਦਿੱਤੇ ਸ਼ੇਰ। ਖੈਰ ਸ਼ੇਰ ਅਲੋਪ ਹੋ ਗਏ, ਆਵਾਜ਼ ਵੀ ਆਈ ਵੀ ਜੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਨਾ ਲੈਂਦਾ ਤਾਂ ਫਿਰ ਤੈਨੂੰ ਛੱਡਾਂਗੇ ਨੀ, ਮਾਰ ਦਿਆਂਗੇ, ਮਾਰ ਦਾਂਗੇ ਤੈਨੂੰ ਜਾਨੋ ਸਵੇਰ ਕੀ। ਖੈਰ ਉਹ ਡਰ ਗਿਆ। ਜਦੋਂ ਹੀ ਵਜ਼ੀਰ ਖਾਨ ਨੂੰ ਕਹਿਣ ਲੱਗਾ ਵੀ ਇਉਂ ਕਰੋ, ਜਾਂ ਸ਼ੇਰੀ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੋਂ ਲੈ ਕੇ ਆ। ਖੈਰ ਵਜ਼ੀਰ ਹਰ ਗਿਆ, ਕਹਿਣ ਲੱਗਾ ਮਹਾਰਾਜ ਜੀ ਚਲੋ ਜਹਾਂਗੀਰ ਸਾਨੂੰ ਹੁਣ ਯਾਦ ਕਰਦਾ। ਮਹਾਰਾਜ ਕਹਿੰਦੇ ਅਸੀਂ ਨੀ ਜਾਣਾ ਭਾਈ, ਆਹ ਜਿਹੜੇ 52 ਰਾਜੇ ਨੇ ਵਿਚਾਰੇ, ਜਿਨ੍ਹਾਂ ਚ ਇਹਨਾਂ ਨੂੰ ਨਹੀਂ ਦਿਖਾਈ ਹੁੰਦੀ ਤਾਂ ਅਸੀਂ ਕਿਲੇ ਚੋਂ ਨਹੀਂ ਨਿਕਲਣਾ। ਕਹਿੰਦਾ ਜੀ ਮੇਰੀ ਤਾਂ ਇਹ ਗੱਲ ਤਿਆਰ ਨਹੀਂ। ਫਿਰ ਆਇਆ ਦਿੱਲੀ, ਦਿੱਲੀ ਆ ਕੇ ਫਿਰ ਜਹਾਂਗੀਰ ਨੂੰ ਕਹਿਣ ਲੱਗਾ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਤਾਂ ਇਹੋ ਕਹਿੰਦੇ ਨੇ 52 ਰਾਜਾਂ ਨੂੰ ਨਾਲ ਲੈ ਕੇ ਨਿਕਲਾਂਗੇ, ਅਸੀਂ ਇਹਨਾਂ ਨੇ ਸਾਡੀ ਸ਼ਰਨ ਲੈ ਲਈ, ਉਹਨਾਂ ਚਿਰ ਅਸੀਂ ਜਾਣਾ ਨੀ, ਇੱਥੇ ਹੀ ਰਹਾਂਗੇ। ਕਹਿ ਰਾਜਾ ਕਹਿਣ ਲੱਗਾ ਇਉਂ ਕਰੇ, ਰਾਜਨੀਤੀ ਹੁੰਦੀ ਇਹਨਾਂ ਰਾਜਾਂ ਦੇ ਕੋਲ। ਕਹਿਣ ਲੱਗੇ ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਦਿਓ ਜਾ ਕੇ ਬਈ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਨਿਕਲਿਆਂਗੇ ਉਨਿਆਂ ਨੂੰ ਕੱਢ ਲਓ, ਬਾਕੀ ਦੇ ਵਿੱਚ ਹੀ ਰਹਿਣਾ। ਬਈ 5-4 ਕਲੀਆਂ ਹੋਣਗੀਆਂ ਕੁੜਤੇ ਨੂੰ, 5-4 ਨਿਕਲਿਆਂਗੇ। ਉਹ ਗਾਂ ਸਰਵਾਗਾ ਜਿਹੜਾ ਉਹ ਜਲਾਕੀ ਕਰਦਾ ਗਾਂ ਵੀ ਸਰਵਾਗਾ। ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਫਿਰ 52 ਕਲੀ ਦਾ ਚੋਲਾ ਸਮਾਇਆ, 52 ਕਲੀਆਂ ਦਾ 2 ਤਲੀਆਂ ਹੁੰਦੀਆਂ, ਉਹਨੂੰ ਗੁਦਾਮ ਨਹੀਂ ਹੁੰਦਾ, ਇੱਥੇ ਤਲੀਆਂ ਨੂੰ ਬਖਸ਼ ਦਿੰਦੇ ਨੇ ਪੂਰੇ ਸੁਰਖ ਬੁਰਾ। ਖੈਰ ਇਸ ਤਰ੍ਹਾਂ ਫਿਰ ਜਦ ਫਿਰ ਮਹਾਰਾਜ ਜੀ ਕਿਹਾ ਵੀ ਭਾਈ ਇਸ ਤਾਂ ਸਵੇਰੇ ਜਾਣਾ, ਸਾਰੇ ਰਾਜੇ ਲਾਭੇ ਨੇ, ਨਹੀਂ ਕਹਿੰਦੇ ਸਾਨੂੰ ਲੈ ਕੇ ਚੱਲਾਂਗੇ, ਰੋ ਨਾ ਤੁਸੀਂ। ਕਹਿੰਦੇ ਲੋਕ ਕਲੀਆਂ ਫੜ ਲਓ, ਕੁੜਤੇ ਦੀਆਂ ਕਲੀਆਂ 2 ਰਹਿ ਗਏ। ਉਹ ਕਹਿੰਦੇ ਮਹਾਰਾਜ ਸਾਡਾ ਕੀ ਹਾਲ ਹੋਵੇਗਾ। ਮਹਾਰਾਜ ਜੀ ਨੇ ਗੱਠ ਖੋਲਤੀ, 2 ਤਲੀਆਂ ਫੜ ਲਈਆਂ, ਯਾਨੀ 52 ਰਾਜੇ ਉਸ ਕਿਲੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਹੁਣ ਪੌੜੀਆਂ ਦੇ ਤੋਂ ਥੱਲੇ ਨੂੰ ਉਤਰੇ ਆਉਂਦੇ ਨੇ, ਸਾਧ ਸੰਗਤ ਉੜੋ ਨਾ ਪ੍ਰੇਮ ਨਾਲ ਉੱਥੇ ਹੀ ਆਉਣ ਦੱਸੇ। ਜਾਣੀ 52 ਰਾਜੇ ਉਮਰ ਕੈਦ ਜਿਨ੍ਹਾਂ ਨੇ ਉੱਥੇ ਹੀ ਮਰ ਜਾਣਾ ਸੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਸੰਗਤ ਹੋਣ ਤੋਂ ਉਹਨਾਂ ਦੀ ਰਿਹਾਈ ਕਰ ਦਿੱਤੀ ਆਓ ਹੁਣ ਟਾਈਮ ਹੋ ਗਿਆ ਸਵੇਰੇ ਤੋਂ ਸ਼ੁਰੂ ਕਰਾਂਗੇ ਆਨੰਦ ਸਾਹਿਬ ਦੇ ਵਿੱਚ